can hold.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾ ਅਵਤਾਰ ਬਾਣੀ ਦੇ ਬੋਹਿਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾਂ ਵਿਖੇ ਸੰਧਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ ਜੋ ਆਪ ਜੀ ਨਿਤਾ ਪ੍ਰਤੀ ਗੁਰ ਇਤਿਹਾਸ ਲੜੀਵਾਰ ਕਥਾ ਸਰਵਣ ਕਰਦੇ ਹੋ। ਸਤਿਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਜੀ ਤੀਰਥਾਂ ਦੇ ਚਰਨ ਪਾ ਰਹੇ ਹਨ। ਗੁਰੂ ਮਹਾਰਾਜ ਜੀ ਤੀਰਥਾਂ ਤੇ ਜਾਂਦਿਆਂ ਹੋਇਆਂ ਜਦੋਂ ਹਰਿਦੁਆਰ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਗੰਗਾ ਦੇ ਕਿਨਾਰੇ ਤੇ ਜਿਹੜੇ ਪੰਡਿਤ ਸੀ ਉਹਨਾਂ ਨੂੰ ਗਿਆਨ ਬਖਸ਼ਿਆ, ਉਸ ਤੋਂ ਉਪਰੰਤ ਗੁਰੂ ਮਹਾਰਾਜ ਜੀ ਜਮੁਨਾ ਦੇ ਕਿਨਾਰੇ ਤੇ ਜਿਹੜੀ ਬ੍ਰਿਜ ਭੂਮੀ ਹੈ, ਭਗਵਾਨ ਕ੍ਰਿਸ਼ਨ ਜੀ ਦਾ ਜਨਮ ਅਸਥਾਨ, ਉਹਨਾਂ ਦਾ ਲੀਲਾ ਅਸਥਾਨ, ਉਸ ਅਸਥਾਨ ਤੇ ਉਸ ਨਗਰ ਵਿਖੇ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ ਤੇ ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਨੂੰ ਇੱਕ ਪਰਬਤ ਦੀ ਸਾਖੀ ਸੁਣਾਈ। ਉਪਰੰਤ ਗੁਰੂ ਮਹਾਰਾਜ ਜੀ ਨੇ ਜਦੋਂ ਬਾਣੀ ਦਾ ਸ਼ਬਦ ਉਚਾਰਨ ਕੀਤਾ, ਰਾਮਕਲੀ ਰਾਗ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਸ਼ਬਦ ਗਾਇਆ ਤੇ ਸ਼ਬਦ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਵੀ ਸੰਸਾਰ ਦੇ ਵਿੱਚ ਕਲਯੁਗ ਦੇ ਇਹ ਲੱਛਣ ਹਨ। ਕਲਯੁਗ ਕੋਈ ਦੇਸ਼ ਵਾਲਾ ਨਹੀਂ, ਕੋਈ ਦੇਸ਼ ਕਾਲ ਵਸਤੂ ਵਾਲਾ ਨਹੀਂ, ਇਹ ਤਾਂ ਕੇਵਲ ਮਨ ਦੀਆਂ ਮਤ ਦਾ ਮਲੀਨ ਹੋਣਾ ਕਲਯੁਗ ਕਹਾਉਂਦਾ। ਤੇ ਇਹਨਾਂ ਬਚਨ ਉਚਾਰਨ ਕੀਤਾ, ਗੁਰੂ ਮਹਾਰਾਜ ਜੀ ਨੇ ਸ਼ਬਦ ਗਾਇਆ, ਪਾਤਸ਼ਾਹ ਜੀ ਦੇ ਉੱਚੇ ਸੁਰ ਵਿੱਚ ਸ਼ਬਦ ਸੁਣ ਕੇ ਜਿਹੜੇ ਉੱਥੇ ਨਗਰ ਦੇ ਸ਼ਹਿਰ ਦੇ ਪੰਡਿਤ ਸੀ, ਸਾਰੀਆਂ ਸੰਗਤਾਂ ਪੰਡਿਤ ਇਕੱਠੇ ਹੋ ਕੇ ਗੁਰੂ ਪਾਤਸ਼ਾਹ ਜੀ ਕੋਲ ਆ ਕੇ ਬਹਿ ਗਏ। ਕਹਿੰਦੇ ਮਹਾਰਾਜ ਤੁਸੀਂ ਸ਼ਬਦ ਤਾਂ ਬੜਾ ਸੁੰਦਰ ਰਾਗ ਵਿੱਚ ਅਤੇ ਬੜਾ ਪਾਵਨ ਸ਼ਬਦ ਸੀ, ਪਰ ਸਾਨੂੰ ਕਿਰਪਾ ਕਰਕੇ ਇਹਦੇ ਅਰਥ ਦੱਸੋ। ਤਾਂ ਗੁਰੂ ਮਹਾਰਾਜ ਜੀ ਇਹ ਸ਼ਬਦ ਦੇ ਪਾਵਨ ਅਰਥ ਵੀ ਦੱਸੇ ਤੇ ਸਮਝਾਇਆ ਵੀ ਕਲਯੁਗ ਦੇ ਇਹ ਲੱਛਣ ਹਨ। ਤੇ ਗੁਰੂ ਮਹਾਰਾਜ ਜੀ ਇੱਥੇ ਦੇ ਰਹਿਣ ਵਾਲਿਆਂ ਪੰਡਿਤਾਂ ਨੂੰ ਸਮਰਥ ਬਖਸ਼ ਕੇ, ਜੀਵਾਂ ਨੂੰ ਨਾਮਦਾਨ ਬਖਸ਼ ਕੇ ਨਿਹਾਲ ਕਰ ਰਹੇ ਨੇ। ਆਪਾਂ ਬੜੇ ਪਿਆਰ ਤੇ ਸਤਿਕਾਰ ਨਾਲ ਸਰਵਣ ਕਰੀਏ। ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਮਿਲੇ ਵਡਾਈ ਨਾਮ ਤੇ, ਇਸ ਉਪਰ ਨੈ ਔਰ।
ਸਤਿਗੁਰੂ ਮਹਾਰਾਜ ਜੀ ਜਿਹੜਾ ਸ਼ਬਦ ਉਚਾਰਨ ਕੀਤਾ, ਉਸ ਸ਼ਬਦ ਦੇ ਅਖੀਰ ਦੀ ਪੰਕਤੀਆਂ ਦੇ ਇਹ ਅਰਥ ਹਨ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਬਾਕੀ ਪੁੰਨ ਦਾਨ ਕਰਮ ਕਰਨ ਦੇ ਨਾਲ ਉਹਨਾਂ ਦਾ ਜਪ ਤਪ ਸੰਜਮ ਕਲਯੁਗ ਦੇ ਵਿੱਚ ਪੂਰਾ ਉਦੋਂ ਤੱਕ ਨਹੀਂ ਆਉਂਦਾ ਜਦੋਂ ਤੱਕ ਉਹਨਾਂ ਦਾ ਅਸਲ ਵਿੱਚ ਸਿਧਾਂਤ ਪੂਰਾ ਨਾ ਹੋ ਸਕੇ। ਜਿੱਥੇ ਮਹਾਰਾਜ ਕਹਿੰਦੇ ਪਤ ਵਿਣ ਪੂਜਾ, ਏਦਾਂ ਦੇ ਬਚਨ ਮਹਾਰਾਜ ਕਰ ਰਹੇ, ਕਹਿੰਦੇ ਵੀ ਜੇ ਸੰਸਾਰ ਵਿੱਚ ਪੂਜਾ ਨੇਮ ਜਤ ਸਤ ਰੱਖਣ ਦਾ ਇਹਦਾ ਬੜਾ ਲਾਭ ਹੋ ਸਕਦਾ, ਪਰ ਉਹਦੇ ਵਾਸਤੇ ਮਨ ਦੀਆਂ ਬਿਰਤੀਆਂ ਦਾ ਰੁਕਾਵਟ, ਮਨ ਦਾ ਟਿਕਾ ਹੋਣਾ ਚਾਹੀਦਾ। ਪਰ ਕਲਯੁਗ ਦੀ ਬਿਰਤੀ ਕਰਕੇ ਮਨ ਦਾ ਟਿਕਾ ਨਹੀਂ ਬਣਦਾ, ਭਾਵੇਂ ਅਨੇਕਾਂ ਕਰਮ ਕਰ ਲਵੋ, ਉਹ ਕਰਮ ਕਾਂਡ ਨਿਸਫਲ ਹੋ ਜਾਂਦੇ ਨੇ। ਪਰ ਕਲਯੁਗ ਦੇ ਵਿੱਚ ਅਸਲ ਕਰਮ ਨਾਮ ਜਪਣ ਦਾ ਹੈ, ਨਾਮ ਜਪਣ ਦੇ ਨਾਲ ਵਡਿਆਈਆਂ ਮਿਲਦੀਆਂ ਨੇ। ਕਲਯੁਗ ਦੇ ਵਿੱਚ ਤਰਨ ਵਾਸਤੇ ਕੇਵਲ ਨਾਮ ਦਾ ਸਾਧਨ ਹੈ, ਹੋਰ ਕੋਈ ਦੂਸਰਾ ਸਾਧਨ ਨਹੀਂ।
ਮਿਲੇ ਉਲਾਮੇ ਤਾਹੇ ਕੋ ਗੁਰ ਤਜ ਜਾਚੈ ਹੋਰ।
ਪਾਤਸ਼ਾਹ ਜੀ ਕਥਨ ਕਰ ਰਹੇ ਹਨ ਵੀ ਭਾਈ ਦੇਖੋ, ਕਲਯੁਗ ਦੇ ਵਿੱਚ ਐਸਾ ਬੁਰਾ ਹਾਲ ਹੈ ਵੀ ਅਸਲ ਸਾਧਨ ਨਾਮ ਹੈ, ਤੇ ਨਾਮ ਹਰ ਇੱਕ ਦੇ ਹਿਰਦੇ ਵਿੱਚ ਅਜਪਾ ਜਾਪ ਚੱਲ ਰਿਹਾ, ਉਸ ਨੂੰ ਪਛਾਣਨ ਦੀ ਲੋੜ ਹੈ। ਮਹਾਰਾਜ ਕਹਿੰਦੇ ਜੇ ਕਿਸੇ ਦੇ ਘਰ ਵਸਤੂ ਹੋਵੇ, ਉਹ ਕਿਸੇ ਦੂਸਰੇ ਦੇ ਘਰ ਵਸਤੂਆਂ ਮੰਗਣ ਜਾਵੇ ਤਾਂ ਪ੍ਰਾਹੁਣਿਆਂ ਦੇ ਕੋਲੋਂ ਇਹ ਉਲਾਮਾ ਮਿਲਦਾ, ਪੜੋਸੀਆਂ ਕੋਲੋਂ, ਵੀ ਭਾਈ ਤੇਰੇ ਘਰ ਇਹ ਚੀਜ਼ ਨਹੀਂ, ਤੂੰ ਵੀ ਤਾਂ ਸ਼ਾਹੂਕਾਰ ਹੈ, ਤੇਰੇ ਕੋਲ ਵੀ ਸਾਰਾ ਕੁਝ ਹੈ। ਜੇ ਘਰ ਵਿੱਚ ਆਪਣੇ ਹੋਵੇ, ਦੂਸਰੇ ਨੂੰ ਮੰਗਣ ਜਾਈਏ, ਉਲਾਮਾ ਮਿਲਦਾ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਤੋਂ ਛੱਡ ਕੇ ਪੂਜਾਦਾਰ ਕਰਮ ਦੇ ਵਿੱਚੋਂ ਰੱਬ ਨੂੰ ਲੱਭਣਾ ਚਾਹੋ, ਉਹਦੇ ਨਾਲ ਨੁਕਸਾਨ ਹੁੰਦਾ। ਅਸਲ ਸੁੱਖ ਸ਼ਾਂਤੀ ਕੇਵਲ ਨਾਮ ਜਪਣ ਦੇ ਨਾਲ ਮਿਲਦੀ ਹੈ। ਜੇ ਨਾਮ ਨੂੰ ਛੱਡ ਕੇ ਬਾਹਰੋਂ ਸੁੱਖ ਲੱਭੀਏ ਤਾਂ ਉਹਦੇ ਵਿੱਚੋਂ ਦੁੱਖਾਂ ਰੂਪੀ ਉਲਾਮੇ ਮਿਲਦੇ ਹਨ।
ਜੋ ਪਈ ਜਬ ਸਤਿਗੁਰ ਅਸ ਬਚਨ ਉਚਾਰੇ।
ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉੱਥੇ ਦੇ ਰਹਿਣ ਵਾਲਿਆਂ ਪੰਡਤਾਂ ਨੂੰ, ਸੰਗਤਾਂ ਨੂੰ ਇਹ ਪਾਵਨ ਸ਼ਬਦ ਦੇ ਅਰਥ ਸਰਵਣ ਕਰਾਰੇ ਹਨ।
ਤੰਬੀ ਲੱਜਤ ਸਭਾ ਮਝਾਰੇ,
ਤੇ ਉਹਨਾਂ ਵਿੱਚੋਂ ਸੰਗਤ ਜਿਹੜੇ ਆਏ ਸੀ ਬ੍ਰਿਜ ਭੂਮੀ ਦੇ, ਜਿਹੜੇ ਉਹਨਾਂ ਵਿੱਚੋਂ ਦੰਬ ਕਰਦੇ ਸੀ, ਪਖੰਡ ਕਰਦੇ ਸੀ, ਉਹਨਾਂ ਨੂੰ ਸ਼ਰਮ ਮਹਿਸੂਸ ਹੋਈ। ਉਹਨਾਂ ਨੂੰ ਪਤਾ ਲੱਗਿਆ ਵੀ ਜਿਹੜਾ ਅਸੀਂ ਬਾਹਰੋਂ ਕਰਮ ਕਰਦੇ ਹਾਂ, ਅੰਦਰੋਂ ਮਨ ਦੀ ਬਿਰਤੀ ਹੋਰ ਚਾਹੁੰਦੀ ਹੈ, ਪਰ ਬਾਹਰੋਂ ਆਪਣੇ ਆਪ ਨੂੰ ਭੁੱਖਾ ਰੱਖ ਕੇ ਵਰਤ ਕਰਾਉਂਦੇ ਹਾਂ ਵੀ ਅਸੀਂ ਵਰਤ ਰੱਖਿਆ, ਅਸੀਂ ਧਨ ਛੱਡ ਦਿੱਤਾ, ਪਰ ਮਨ ਦੇ ਵਿੱਚ ਇੱਛਾ ਰਹਿੰਦੀ ਹੈ। ਤੇ ਇਹੋ ਜਿਹੇ ਪਖੰਡ ਕਰਨ ਵਾਲੇ ਜਿਹੜੇ ਸੀ ਨਾ, ਉਹਨਾਂ ਨੂੰ ਅੰਦਰੋਂ ਅੰਦਰ ਆਪਣੇ ਆਪ ਨੂੰ ਸ਼ਰਮ ਮਹਿਸੂਸ ਹੋਈ ਹੈ।
ਪੰਡਿਤ ਪ੍ਰਸ਼ਨ ਕਰੇ ਕਹਿ ਬਾਣੀ,
ਤੇ ਜਿਹੜੇ ਪੰਡਿਤ ਸੀ ਸਤਿਗੁਰੂ ਮਹਾਰਾਜ ਜੀ ਨੂੰ ਕਹਿਣ ਲੱਗੇ, ਪ੍ਰਸ਼ਨ ਕਰਕੇ ਇਹ ਗੱਲ ਪੁੱਛੀ,
ਇਹ ਉਪਾਸਨਾ ਤੁਮ ਮਨ ਠਾਨੀ।
ਪੰਡਤਾਂ ਨੇ ਇੱਕ ਸਵਾਲ ਕੀਤਾ, ਕਿਉਂਕਿ ਪੰਡਿਤ ਵਿਦਵਾਨ ਜਿੱਥੇ ਵੀ ਮਹਾਰਾਜ ਨੂੰ ਮਿਲੇ ਉੱਥੇ ਆਪਣੀ ਬੁੱਧੀ ਦਾ, ਆਪਣੀ ਚੇਤਨਤਾਈ ਦਾ ਪ੍ਰਕਾਸ਼ ਦਿਖਾਉਣਾ ਸੋਚਿਆ। ਪੰਡਤਾਂ ਨੇ ਹਰ ਥਾਂ ਜ਼ੋਰ ਲਾਇਆ ਵੀ ਕੋਈ ਨਾ ਕੋਈ ਸਵਾਲ ਦੇ ਨਾਲ ਇਹਨਾਂ ਨੂੰ ਜਿੱਤ ਸਕੀਏ। ਪੰਡਿਤ ਸੀ ਵਿਦਵਾਨ ਉੱਥੇ ਪੜ੍ਹਨ ਵਾਲੇ, ਉਹ ਕਹਿਣ ਲੱਗੇ, ਕਹਿੰਦੇ ਤੁਸੀਂ ਕਿਸ ਚੀਜ਼ ਦੀ ਉਪਾਸਨਾ ਕਰਦੇ ਹੋ, ਇਸ ਦੁਨੀਆਂ ਵਿੱਚ ਕਿਸ ਸਰੂਪ ਨੂੰ ਆਪਣਾ ਉਪਦ੍ਰਿਸ਼ਟਾ ਉਪਾਸਕਨ ਮੰਨਦੇ ਹੋ, ਜਿਹਦੀ ਤੁਸੀਂ ਉਪਾਸਨਾ ਕਰਦੇ ਹੋ, ਜਿਸ ਚੀਜ਼ ਦੀ ਉਪ ਆਸਾ, ਜਿਸ ਚੀਜ਼ ਨੂੰ ਮੁੱਖ ਮੰਨਦੇ ਹੋ, ਉਹ ਕੀ ਸਰੂਪ ਹੈ?
ਨਿਰਗੁਣ ਕੈ ਸਰਗੁਣ ਕੀ ਸੇਵਾ।
ਤੁਸੀਂ ਨਿਰਗੁਣ ਉਪਾਸਕ ਹੋ ਕਿ ਸਰਗੁਣ ਉਪਾਸਕ ਹੋ, ਇਹਦੇ ਬਾਰੇ ਦੱਸਣਾ ਕਰੋ ਵੀ ਨਿਰਗੁਣ ਸਰੂਪ ਦੀ ਭਗਤੀ ਕਰਦੇ ਹੋ ਕਿ ਸਰਗੁਣ ਸਰੂਪ ਦੀ।
ਕਹਿ ਕੀ ਕਰੋ ਕਹੋ ਨਿਜ ਭੇਵਾ।
ਆਪਣੇ ਮਨ ਦਾ ਭੇਤ, ਆਪਣੇ ਮਨ ਦੀ ਇੱਛਾ ਦੱਸੋ ਵੀ ਤੁਸੀਂ ਕਿਸ ਰੂਪ ਦੀ ਸੇਵਾ ਕਰਦੇ ਹੋ।
ਸੁਣ ਸ਼੍ਰੀ ਨਾਨਕ ਬੈਨ ਉਚਾਰੇ।
ਉਹਨਾਂ ਪੰਡਤਾਂ ਦੇ ਸਵਾਲ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਬਚਨ ਬੋਲਣ ਲੱਗੇ,
ਪ੍ਰਿਥਕ ਪ੍ਰਿਥਕ ਦ੍ਵੈ ਨਹੀਂ ਵਿਚਾਰੇ।
ਪਾਤਸ਼ਾਹ ਜੀ ਕਹਿੰਦੇ ਪੰਡਤੋ, ਸਰਗੁਣ ਤੇ ਨਿਰਗੁਣ ਦੋ ਸਰੂਪ ਦੀਆਂ ਗੱਲਾਂ ਕਰਦੇ, ਤੁਸੀਂ ਦੋ ਸਮਝਦੇ ਹੋ, ਪ੍ਰਿਥਕ ਪ੍ਰਿਥਕ ਤੁਸੀਂ ਅਲੱਗ ਅਲੱਗ ਕਰਕੇ ਜਾਣਦੇ ਹੋ, ਪਰ ਅਸਲ ਵਿੱਚ ਇਹ ਚੀਜ਼ਾਂ ਅਲੱਗ ਅਲੱਗ ਨਹੀਂ ਹਨ, ਇੱਕੋ ਸਰੂਪ ਹੈ, ਸਰਗੁਣ ਤੇ ਨਿਰਗੁਣ, ਇਹ ਦੋਵੇਂ ਸਰੂਪ ਆਪਸ ਇੱਕ ਅਭੇਦ ਸਰੂਪ ਹਨ। ਫਰਕ ਇੰਨਾ ਹੈ ਵੀ ਨਿਰਗੁਣ ਸਰੂਪ ਦੇ ਵਿੱਚੋਂ ਸਰਗੁਣ ਤੇ ਸਰਗੁਣ ਵਿੱਚੋਂ ਨਿਰਗੁਣ, ਉਹ ਆਪਣਾ ਰੂਪ ਧਾਰਨ ਹੋ ਕੇ ਨਿਰਗੁਣ ਤੋਂ ਸਰਗੁਣ ਸਰੂਪ ਹੋ ਜਾਂਦਾ ਹੈ। ਪਾਤਸ਼ਾਹ ਜੀ ਕਹਿਣ ਲੱਗੇ ਭਾਈ ਅਸੀਂ ਇਸ ਗੱਲ ਨੂੰ ਪ੍ਰਥਕ ਪ੍ਰਥਕ ਕਰਕੇ ਨਹੀਂ ਜਾਣਦੇ, ਇਸ ਨੂੰ ਅਲੱਗ ਅਲੱਗ ਨਹੀਂ ਸਮਝਦੇ, ਇਹ ਇੱਕੋ ਸਰੂਪ ਹੈ।
ਭੇਦ ਹੋਏ ਤੋ ਪ੍ਰਥਕ ਸੇਵਾ।
ਪਾਤਸ਼ਾਹ ਜੀ ਕਹਿੰਦੇ ਨਿਰਗੁਣ ਜਾਂ ਸਰਗੁਣ, ਜੇ ਆਪਾਂ ਪ੍ਰਥਕ ਪ੍ਰਥਕ ਹੋਣ, ਅਲੱਗ ਅਲੱਗ ਹੋਵੇ, ਨਿਰਗੁਣ ਸਰੂਪ ਹੋਰ ਹੋਵੇ ਤੇ ਸਰਗੁਣ ਹੋਰ ਹੋਵੇ, ਤਾਂ ਤੁਸੀਂ ਪੁੱਛੋ ਵੀ ਨਿਰਗੁਣ ਨੂੰ ਪੂਜਦੇ ਹੋ ਕਿ ਸਰਗੁਣ ਨੂੰ। ਮਹਾਰਾਜ ਕਹਿੰਦੇ ਜੇ ਅਲੱਗ ਅਲੱਗ ਹੈ ਹੀ ਨਹੀਂ, ਇੱਕੋ ਹੈ, ਤਾਂ ਫਿਰ ਅਲੱਗ ਅਲੱਗ ਦਾ ਸਵਾਲ ਕਿਉਂ ਕਰਦੇ ਹੋ?
ਨਿਰਗੁਣ ਸਰਗੁਣ ਲਖੋ ਅਪੇਵਾ।
ਇਹਨਾਂ ਵਿੱਚ ਰੱਤੀ ਮਾਤਰ ਭੇਦ ਨਹੀਂ ਜਾਣਨਾ ਵੀ ਨਿਰਗੁਣ ਸਰੂਪ ਹੋਰ ਹੈ ਤੇ ਸਰਗੁਣ ਸਰੂਪ। ਇਹ ਅਸਲ ਕਰਕੇ ਅਭੇਦ ਸਰੂਪ ਹਨ, ਨਿਰਗੁਣ ਤੇ ਸਰਗੁਣ ਦਾ ਅਭੇਦ ਸਰੂਪ ਜਾਣਨਾ ਕਰੋ।
ਜੋ ਦੋਨੋ ਮੈਂ ਭੇਦ ਪਛਾਣੇ।
ਮਹਾਰਾਜ ਕਹਿੰਦੇ ਜਿਹੜੇ ਲੋਕ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਭੇਦ ਜਾਣਦੇ, ਫਰਕ ਰੱਖਦੇ ਨੇ,
ਸੋ ਮਾਨਵ ਜਾਣੋ ਅਣਜਾਣੇ।
ਉਹ ਮਾਨਵ ਅਣਜਾਣ ਬੁੱਧੀ ਵਾਲੇ, ਉਹਨਾਂ ਨੂੰ ਸਮਝ ਨਹੀਂ ਲੱਗੀ, ਉਹਨਾਂ ਨੇ ਨਾ ਨਿਰਗੁਣ ਨੂੰ ਸਮਝਿਆ ਤੇ ਨਾ ਹੀ ਸਰਗੁਣ ਨੂੰ। ਉਹ ਸਰਗੁਣ ਤੇ ਨਿਰਗੁਣ ਦਾ ਰੌਲਾ ਪਾ ਦਿੰਦੇ, ਦੱਸ ਦਿੰਦੇ, ਕਿਉਂਕਿ ਦੁਨੀਆਂ ਵਿੱਚ ਜਿਹੜਾ ਅੱਧ ਪੜਿਆ ਬੰਦਾ ਨਾ, ਜਿਹਨੇ ਜਾਣਿਆ ਨੇ ਕੇਵਲ ਸੁਣਿਆ, ਉਹ ਬੜੀ ਛੇਤੀ ਰੌਲਾ ਪਾਉਂਦਾ ਹਰ ਇੱਕ ਗੱਲ ਦਾ। ਮਹਾਰਾਜ ਕਹਿੰਦੇ ਨਿਰਗੁਣ ਤੇ ਸਰਗੁਣ ਨੂੰ ਜਿਹੜੇ ਆਖਦੇ ਨੇ ਵੀ ਅਲੱਗ ਹੈ, ਨਿਰਗੁਣ ਹੋਰ ਹੈ ਤੇ ਸਰਗੁਣ ਹੋਰ ਹੈ, ਜਿਹੜੇ ਨਿਰਗੁਣ ਤੇ ਸਰਗੁਣ ਸਰੂਪ ਵਿੱਚ ਫਰਕ ਸਮਝਦੇ ਨੇ, ਉਹ ਅਣਜਾਣ ਬੁੱਧੀ ਵਾਲੇ ਹਨ।
ਦੋਹਰਾ ਨਿਰਗੁਣ ਵੈ ਸਭ ਦੇਹ ਮੈਂ, ਦ੍ਰਿਸ਼ਟਾਵਤ ਹੈ ਸੋਏ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਵੀ ਨਿਰਗੁਣ ਸਰੂਪ ਕੀ ਹੈ? ਭਾਈ ਨਿਰਗੁਣ ਸਰੂਪ ਦੀ ਇਹ ਲਕਸ਼ਣਾ ਹੈ ਵੀ ਨਿਰਗੁਣ ਸਰੂਪ ਸਾਰਿਆਂ ਸਰੂਪਾਂ ਵਿੱਚ ਵਰਤਮਾਨ, ਉਹ ਉਪਦ੍ਰਿਸ਼ਟਾ ਬਣ ਕੇ ਹਰ ਇੱਕ ਜੀਵ ਦੇ ਵਿੱਚ, ਹਰ ਇੱਕ ਸਰੀਰ ਵਿੱਚ, ਹਰ ਇੱਕ ਥਾਵਾਂ ਤੇ ਪਲ ਪਲ ਘੱਟ ਘੱਟ ਦੇ ਵਿੱਚ ਨਿਰਗੁਣ ਸਰੂਪ ਦਾ ਵਾਸਾ, ਉਹ ਉਸੇ ਤਰ੍ਹਾਂ ਰਹਿੰਦਾ। ਪੰਜਾਂ ਤੱਤਾਂ ਦਾ ਵਿਸਤਾਰਾ ਹੁੰਦਾ ਤਾਂ ਵੀ ਉਸੇ ਤਰ੍ਹਾਂ, ਪੰਜ ਤੱਤ ਖਤਮ ਹੋ ਜਾਂਦੇ ਉਹ ਤਾਂ ਵੀ ਉਸੇ ਤਰ੍ਹਾਂ ਰਹਿੰਦਾ। ਉਹ ਦ੍ਰਿਸ਼ਟਾ ਬਣ ਕੇ, ਸਾਰੀਆਂ ਚੀਜ਼ਾਂ ਦਾ ਉਪਦ੍ਰਿਸ਼ਟਾ ਹੋ ਕੇ, ਨਿਰਗੁਣ ਸਰੂਪ ਹਰ ਇੱਕ ਮਨੁੱਖ ਦੀ ਬੁੱਧੀ ਚੇਤਨਤਾਈ ਦੇ ਵਿੱਚ ਪ੍ਰਕਾਸ਼ਿਤ ਕਰਨ ਵਾਲਾ ਹੈ। ਭਾਈ ਸਾਰੀਆਂ ਥਾਵਾਂ ਦੇ ਵਿੱਚ ਵਰਤਣ ਵਾਲਾ ਨਿਰਗੁਣ ਸਰੂਪ ਜਾਣੀਦਾ, ਜਿਹੜਾ ਜਿਹੜੀ ਚੇਤਨਤਾਈ ਕੀੜੀ ਦੇ ਵਿੱਚ ਹੈ, ਜਿਹੜੀ ਚੇਤਨਤਾਈ ਹਾਥੀ ਦੇ ਵਿੱਚ ਹੈ, ਤੇ ਜਿਹੜੀ ਮਨੁੱਖ ਸਿਆਣੇ ਦੇ ਵਿੱਚ ਹੈ, ਤੇ ਇੱਕ ਛੋਟੀ ਬੁੱਧੀ ਵਾਲੇ ਮੂਰਖ ਮਨੁੱਖ ਦੇ ਵਿੱਚ। ਪਰ ਪ੍ਰਕਾਸ਼ਿਤ ਹੋਣ ਵਾਲੀ ਸ਼ਕਤੀ ਉਹਦੇ ਵਿੱਚ ਦੋਵਾਂ ਵਿੱਚ ਇੱਕ ਬਰਾਬਰ ਹੈ, ਪਰ ਉਹਨਾਂ ਦਾ ਇਕਾਈ, ਉਹਨਾਂ ਦੀ ਬੁੱਧੀ ਕਰਕੇ ਸਰੀਰ ਦਾ ਆਕਾਰ ਵੱਖਰਾ ਵੱਖਰਾ ਹੋ ਸਕਦਾ। ਬੁੱਧੀ ਕਿਉਂਕਿ ਮਨ ਪ੍ਰਾਣ ਆਦਿ ਦਾ ਸੂਖਸ਼ਮ ਸਰੂਪ ਹੈ, ਤੇ ਸੂਖਸ਼ਮ ਦੇਹ ਦਾ ਤਾਂ ਫਰਕ ਹੋ ਸਕਦਾ, ਪਰ ਜਿਹੜੀ ਅਸਲ ਕਾਰਨ ਦੇਹ ਹੈ ਨਾ, ਪ੍ਰਕਾਸ਼ਿਤ ਜੋਤ ਸਰੂਪੀ, ਉਹ ਕੀੜੀ ਵਿੱਚ ਵੀ ਓਨੀ ਹੈ, ਉਹ ਹਾਥੀ ਵਿੱਚ ਵੀ ਓਨੀ ਹੈ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਹ ਜੋਤ ਸਰੂਪੀ ਸਾਰੀਆਂ ਥਾਵਾਂ ਵਿੱਚ ਜਿਹੜੀ ਇੱਕ ਸਮਾਨ ਰਹਿੰਦੀ ਹੈ, ਸਮ ਵਿਆਪਕ, ਉਸ ਨੂੰ ਨਿਰਗੁਣ ਸਰੂਪ ਕਹਿੰਦੇ ਹਨ।
ਬ੍ਰਿਜ ਮੈਂ ਕਰੇ ਕਲੋਲ ਪੁਨ, ਤਨ ਤਰ ਸਰਗੁਣ ਸੋਏ।
ਤੇ ਮਹਾਰਾਜ ਕਹਿੰਦੇ ਜਿਹੜੀ ਨਿਰਗੁਣ ਸਰੂਪ ਜੋਤ ਸਮ ਵਿਆਪਕ ਹੈ, ਉਹੀ ਨਿਰਗੁਣ ਸਰੂਪ ਜਦੋਂ ਤੁਹਾਡੀ ਇੱਥੇ ਬ੍ਰਿਜ ਦੀ ਭੂਮੀ ਤੇ ਅਨੇਕਾਂ ਕੌਤਕ ਕਰਕੇ, ਲੀਲਾ ਕਰਕੇ ਇੱਥੇ ਅਵਤਾਰ ਧਾਰਿਆ ਸੀ, ਫਿਰ ਉਸ ਨੂੰ ਸਰਗੁਣ ਰੂਪ ਕਹਿ ਦਿੰਦੇ ਹਨ। ਮਹਾਰਾਜ ਕਹਿੰਦੇ ਰੂਪ ਨਹੀਂ ਬਦਲਦਾ, ਉਹ ਦੁਨੀਆਂ ਦੀਆਂ ਅੱਖਾਂ ਸਾਹਮਣੇ ਫਰਕ ਪੈਂਦਾ, ਪਰ ਹੈ ਨਿਰਗੁਣ ਸਰੂਪ, ਪਹਿਲਾਂ ਸਦਾ ਵਾਸਤੇ ਹੈ, ਪਰ ਸਰਗੁਣ ਸਰੂਪ ਥੋੜੇ ਸਮੇਂ ਥੋੜੀ ਥਾਵਾਂ ਤੇ ਭਗਵਾਨ ਆਪਣਾ ਰੂਪ ਧਾਰ ਕੇ ਅਕਾਲ ਸਰੂਪ ਤੋਂ ਇਸ ਸੰਸਾਰ ਦੇ ਸਾਹਮਣੇ ਇਸ ਧਰਤੀ ਤੇ ਆ ਕੇ ਲੀਲਾ ਕਰਕੇ, ਕੋਤਕਾਂ ਦਾ ਰੂਪ ਧਾਰ ਕੇ, ਕਈ ਸਮਾਂ ਗੁਜ਼ਾਰ ਕੇ, ਹੋ ਮੇਰਾ ਗੋਬਿੰਦ ਸਰੂਪ ਅਕਾਲ ਪੁਰਖ ਵਾਹਿਗੁਰੂ, ਥੋੜੇ ਸਮੇਂ ਸਰ ਧਰਤੀ ਤੇ ਰਹਿ ਕੇ ਜਿਹੜੇ ਕੋਤਕ ਕਰਦੇ ਨੇ, ਉਹ ਫਿਰ ਸਰਗੁਣ ਸਰੂਪ ਹੋ ਜਾਂਦਾ। ਨਿਰਗੁਣ ਸਰੂਪ ਸਦਾ ਵਾਸਤੇ ਹੈ, ਪਰ ਉਸੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਪੈਦਾ ਹੁੰਦਾ। ਇਸ ਕਰਕੇ ਇਹਨਾਂ ਵਿੱਚ ਫਰਕ ਨਹੀਂ ਹੋਇਆ ਕਰਦਾ।
ਜੋ ਪਈ ਸ਼੍ਰੀ ਕ੍ਰਿਸ਼ਨ ਪੇਯਾ ਅਵਤਾਰਾ।
ਸਤਿਗੁਰੂ ਮਹਾਰਾਜ ਜੀ ਕਹਿੰਦੇ, ਹੇ ਪੰਡਤੋ, ਇਸ ਥਾਂ ਤੇ ਬ੍ਰਿਜ ਭੂਮੀ ਤੇ ਭਗਵਾਨ ਕ੍ਰਿਸ਼ਨ ਜੀ ਨੇ ਇਸ ਧਰਤੀ ਤੇ ਅਵਤਾਰ ਧਾਰਿਆ ਹੈ। ਇੱਥੇ ਅਨੇਕਾਂ ਕੌਤਕ ਕੀਤੇ ਨੇ।
ਜਿਨ ਅਵਨੀ ਕੋ ਭਾਰ ਨਿਵਾਰਾ।
ਜਿਹੜੇ ਲੋਕ ਧਰਤੀ ਤੇ ਭਾਰ ਪਾ ਰਹੇ ਸੀ, ਪਾਪ ਕਰ ਰਹੇ ਸੀ, ਕੰਸ ਵਰਗੇ ਮਾੜੀ ਬੁੱਧੀ ਵਾਲੇ, ਜਿਨ੍ਹਾਂ ਨੇ ਸਵਰਗ ਤੱਕ ਵੀ ਆਪਣਾ ਰਾਜ ਖੋਣਾ ਚਾਹਿਆ, ਸਾਰੀ ਧਰਤੀ ਤੇ ਰਾਜ ਕਾਇਮ ਕਰਨਾ ਚਾਹੁੰਦੇ ਸੀ, ਐਸੇ ਪਾਪੀਆਂ ਦਾ ਭਾਰ ਜਿਹੜਾ ਧਰਤੀ ਤੇ ਪੈ ਰਿਹਾ ਸੀ, ਪਾਪ ਦਾ ਭਾਰ, ਭਗਵਾਨ ਕ੍ਰਿਸ਼ਨ ਜੀ ਨੇ ਅਵਤਾਰ ਧਾਰ ਕੇ ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਹੋ ਕੇ ਇਸ ਧਰਤੀ ਦੇ ਉੱਪਰ ਪਾਪਾਂ ਦਾ ਭਾਰ ਘਟਾਇਆ ਹੈ।
ਚਰਿੱਤਰ ਦੇ ਤੁਮ ਧਾਰੋ।
ਪਾਤਸ਼ਾਹ ਜੀ ਕਹਿੰਦੇ, ਭਾਈ ਤੁਸੀਂ ਭਗਵਾਨ ਕ੍ਰਿਸ਼ਨ ਦਾ ਨਾਮ ਲੈਂਦੇ ਹੋ, ਪਰ ਉਹਨਾਂ ਦੇ ਕੌਤਕਾਂ ਨੂੰ ਕਿਉਂ ਨਹੀਂ ਸਮਝਦੇ ਵੀ ਉਹਨਾਂ ਨੇ ਸੰਸਾਰ ਦੇ ਵਿੱਚ ਹਮੇਸ਼ਾ ਨਿਰਮੋਹਕਤਾ, ਸੰਸਾਰ ਵਿੱਚ ਜਿਹੜੇ ਰੂਪ ਉਹਨਾਂ ਨੇ ਧਾਰੇ ਹਨ, ਜਿਹੜਾ ਉਹਨਾਂ ਨੇ ਸੰਸਾਰ ਵਿੱਚ ਸਿੱਖਿਆ ਦਿੱਤੀ ਹੈ, ਜੋ ਉਹਨਾਂ ਦਾ ਰੂਪ ਹੈ, ਉਸ ਦੇ ਸਰਗੁਣ ਸਰੂਪ ਦੇ ਵਿੱਚੋਂ ਭਗਤੀ ਦਾ ਮਾਰਗ ਕਿਉਂ ਨਹੀਂ ਲੈਂਦੇ? ਤੁਸੀਂ ਉਹਨਾਂ ਦੇ ਸਰੂਪ ਨੂੰ, ਰਾਸਲੀਲਾ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਹੋ, ਆਪਣੇ ਮਨ ਦੀਆਂ ਰਾਸ ਉਲਾਸ ਕਰਦੇ ਹੋ, ਪਰ ਉਹਨਾਂ ਵਿੱਚੋਂ ਭਗਤੀ ਦਾ ਦ੍ਰਿਸ਼ਟਾ ਕਿਉਂ ਨਹੀਂ ਲੈਂਦੇ? ਵੀ ਜਿਸ ਤਰ੍ਹਾਂ ਗੋਪੀਆਂ ਭਗਵਾਨ ਦੇ ਨਾਲ ਭਗਤੀ ਰੱਖਦੀਆਂ ਸੀ, ਉਹਦੇ ਤੋਂ ਸਿੱਖਿਆ ਲੈਣੀ ਚਾਹੀਦੀ, ਉੱਥੋਂ ਭਗਤੀ ਦੀ ਸਿੱਖਿਆ ਕਿਉਂ ਨਹੀਂ ਲੈਂਦੇ? ਉਹਦੀ ਸਿੱਖਿਆ ਲੈਣਾ ਕਰੋ।
ਸ਼ੁੱਧ ਆਤਮੈ ਕਪਟ ਵਿਸਾਰੋ।
ਆਤਮ ਸ਼ੁੱਧ ਸਰੂਪ ਦੇ ਨਾਲ ਭਗਤੀ, ਸ਼ੁੱਧ ਸਰੂਪ ਦੀ ਪਹਿਚਾਣ, ਆਪਣੇ ਨਿਜ ਸਰੂਪ ਸਤ ਚੇਤਨ ਆਨੰਦ ਦੀ ਪਛਾਣ ਕਰਨਾ ਜਾਣੋ, ਤੇ ਬਾਕੀ ਛਲ ਕਪਟ ਨੂੰ ਤਿਆਗ ਕੇ ਆਪਣੇ ਜੀਵਨ ਨੂੰ ਨਿਰਮੋਹਕ ਬਣਾਵੋ।
ਭਵ ਬੰਧਨ ਮੈਂ ਦਿੜ ਜੇ ਬਾਂਦੇ।
ਪਾਤਸ਼ਾਹ ਜੀ ਕਹਿੰਦੇ, ਜਿਹੜੇ ਸੰਸਾਰ ਦੇ ਵਿੱਚ ਸੰਸਾਰਕ ਬੰਧਨਾਂ ਦੇ ਵਿੱਚ ਬੰਨੇ ਜਾਂਦੇ ਹਨ,
ਛੁੱਟੇ ਤਿਨੇ ਤੇ ਹਰ ਆਰਾਦੇ।
ਉਹਨਾਂ ਜੀਵਾਂ ਦਾ ਸੰਸਾਰ ਵਿੱਚੋਂ ਛੁਟਕਾਰਾ ਕੇਵਲ ਅਕਾਲ ਪੁਰਖ ਦੇ ਨਾਮ ਨੂੰ ਜਪਣ ਦੇ ਨਾਲ, ਉਸ ਅਕਾਲ ਪੁਰਖ ਦੀ ਆਰਾਧਨ ਦੇ ਨਾਲ ਹੁੰਦਾ ਹੈ।
ਕਲ ਮਲ ਕਰੋ ਅੰਤ ਦੁਖਦਾਈ।
ਤੇ ਜਿਹੜੇ ਨਾਮ ਜਪਦੇ ਹਨ, ਉਹਨਾਂ ਦੇ ਸਾਰੇ ਪਾਪ ਖਤਮ ਹੋ ਜਾਂਦੇ। ਜਿਹੜੇ ਪਾਪ ਦੁੱਖਾਂ ਦਾ ਕਾਰਨ ਬਣਦੇ ਨੇ, ਇਹ ਪਾਪ ਦੁੱਖਾਂ ਦਾ ਮੂਲ ਨਾਸ ਹੋ ਜਾਂਦੇ ਹਨ।
ਜਪੋ ਨਾਮ ਸਭ ਹੋਏ ਸਹਾਈ।
ਭਾਈ ਜਿਹੜੇ ਮੁੱਖ ਪਾਪ ਵੱਡੇ ਵੱਡੇ ਕੀਤੇ, ਛੋਟੇ ਵੱਡੇ ਸਾਰੇ ਪਾਪ ਉਸ ਵਕਤ ਨਾਮ ਨਾਸ ਹੋ ਜਾਂਦੇ ਜਦੋਂ ਨਾਮ ਜਪਿਆ ਜਾਂਦਾ। ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸ ਜਾਂਦਾ, ਉਹਨਾਂ ਦੀ ਬਿਰਤੀ ਹੋਰ ਪਾਸੇ ਨਹੀਂ ਜਾਂਦੀ। ਇਸ ਕਰਕੇ ਉਹ ਪਾਪਾਂ ਤੋਂ ਨਿਰਵਿਕਾਰ ਸਰੂਪ ਹੋ ਜਾਂਦੇ, ਉਹ ਪਾਪਾਂ ਵਿੱਚ ਨਹੀਂ ਫਸਦੇ, ਉਹਨਾਂ ਜਨਾਂ ਦੇ ਪਾਪ ਸੜ ਜਾਂਦੇ ਹਨ।
ਕੱਲ ਮੈਂ ਹਰ ਕੀਰਤ ਪਰਧਾਨਾ, ਅਪਰ ਨ ਜਾਣੋ ਕਿਸੇ ਸਮਾਨਾ।
ਇਹ ਨਿਸ਼ਚੇ ਕਰਕੇ ਅਸਲ ਟਿਕਾਣਾ, ਅਸਲ ਉਪਾਅ ਹੀ ਇਹ ਹੈ, ਇਸ ਤੋਂ ਬਿਨਾਂ ਦੂਸਰਾ ਕੋਈ ਉਪਾਅ ਨਹੀਂ। ਕਲਯੁਗ ਦੇ ਵਿੱਚ ਅਸਲ ਉਪਾਅ ਕੇਵਲ ਅਕਾਲ ਪੁਰਖ ਦੀ ਕੀਰਤੀ ਗਾਣਾ, ਜਸ ਗਾਣਾ, ਉਸ ਅਕਾਲ ਪੁਰਖ ਦੇ ਗੁਣ ਗਾਣ ਦੇ ਨਾਲ ਮਨ ਨਿਰਮਲ ਹੋ ਸਕਦਾ। ਕਲਯੁਗ ਦੇ ਵਿੱਚ ਤੀਰਥਾਂ ਦੇ ਜਾਣ ਨਾਲ ਮਨ ਦੀ ਮੈਲ ਨਹੀਂ ਉਤਰਦੀ। ਪੁਰਾਣੇ ਯੁਗਾਂ ਦੇ ਵਿੱਚ ਤੀਰਥਾਂ ਦੇ ਜਾਣ ਨਾਲ ਮਨ ਦੀ ਮੈਲ ਉਤਰ ਜਾਂਦੀ ਸੀ। ਮਹਾਰਾਜ ਕਹਿੰਦੇ, ਅੱਜ ਦਾ ਸਮਾਂ ਮਨ ਇੰਨੀ ਮੈਲ ਜ਼ਿਆਦਾ ਹੈ ਨਾ, ਵੀ ਬੰਦੇ ਦੀ ਮਤ ਕਦੇ ਵੀ ਟਿਕਦੀ ਨਹੀਂ। ਹਰ ਵਕਤ ਬੰਦੇ ਦੀ ਮਤ ਦੂਸਰੇ ਨੂੰ ਬੁਰਾ ਕਰਨ ਦੇ ਵਾਸਤੇ ਭੱਜੀ ਫਿਰਦੀ ਹੈ, ਵੀ ਕਿਸੇ ਦਾ ਵੀ ਭਲਾ ਨਾ ਹੋਵੇ। ਮਹਾਰਾਜ ਕਹਿੰਦੇ, ਜਿਹੜੀ ਇੰਨੀ ਚੰਚਲ ਮਤ ਹੈ ਨਾ, ਇਹ ਕੇਵਲ ਨਾਮ ਰੂਪੀ ਜਲ ਦੇ ਨਾਲ, ਭਗਤੀ ਦੇ ਨਾਲ ਧੋਤੀ ਜਾਣੀ ਹੈ। ਇਹ ਅਸਲ ਟਿਕਾਣਾ ਇੱਕੋ ਗੱਲ ਹੈ, ਵੀ ਕਲਯੁਗ ਦੇ ਵਿੱਚੋਂ ਉਧਰਨ ਵਾਸਤੇ, ਮਨ ਦੀ ਮੈਲ ਖਤਮ ਕਰਨ ਵਾਸਤੇ ਨਾਮ ਰੂਪੀ ਜਲ ਸਭ ਤੋਂ ਪਵਿੱਤਰ ਹੈ।
ਭਗਤ ਕਰੋ ਸਭ ਹੀ ਸੁਖ ਪਾਵੋ, ਕਸ਼ਟ ਹੋਏ ਜੇ ਦੰਭ ਕਮਾਵੋ।
ਪਾਤਸ਼ਾਹ ਜੀ ਕਹਿੰਦੇ ਜੇ ਭਾਈ ਤੁਸੀਂ ਨਾਮ ਜਪੋਗੇ ਤਾਂ ਸਾਰੇ ਸੰਸਾਰ ਦੇ ਵਿੱਚ ਸਦਾ ਵਾਸਤੇ ਸੁਖ ਸਰੂਪ ਦੀ ਪ੍ਰਾਪਤੀ ਹੋਏਗੀ, ਸਹਿਜ ਅਵਸਥਾ ਹਿਰਦੇ ਵਿੱਚ ਟਿਕ ਜਾਏਗੀ। ਪਰ ਜੇ ਦੰਭ ਕਰੋ, ਜੇ ਪਖੰਡ ਕਰੋਗੇ ਤਾਂ ਦੁਨੀਆਂ ਦੇ ਕਸ਼ਟ ਬਾਰ ਬਾਰ ਪਖੰਡ ਦੇ ਵਿੱਚੋਂ ਬਾਰ ਬਾਰ ਦੁੱਖ ਮਿਲਣਗੇ।
ਦੋਹਰਾ ਦਇਆ ਸਦਨ ਕੇ ਬਦਨ ਤੇ, ਬਚਨ ਸੁਨੇ ਗਤ ਦੈਨ।
ਗਤੀ ਦੇ ਦਾਤੇ ਮੁਕਤੀ ਦੇ ਸਵਾਮੀ ਸ੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸੁਣ ਕੇ ਜਿੰਨੇ ਵੀ ਪੰਡਿਤ ਸੀ,
ਹਿਰਦੇ ਸ਼ੁੱਧ ਬੰਧਨ ਕਰਤ, ਸਿੱਖ ਪਏ ਮਨ ਚੈਨ।
ਸਤਿਗੁਰੂ ਮਹਾਰਾਜ ਜੀ ਦੇ ਪਾਵਨ ਬਚਨਾਂ ਨੂੰ ਸੁਣਨ ਦੇ ਨਾਲ ਜਿਹੜੇ ਪੰਡਿਤ ਸੀ ਉਹਨਾਂ ਦੇ ਮਨ ਵਿੱਚ ਨਿਮਰਤਾ ਆ ਗਈ, ਮਨ ਦੀਆਂ ਬਿਰਤੀਆਂ ਸਭ ਨਸ਼ਟ ਹੋ ਚੁੱਕੀਆਂ ਸੀ, ਤੇ ਸਤਿਗੁਰੂ ਮਹਾਰਾਜ ਜੀ ਨੂੰ ਬੜੇ ਸਤਿਕਾਰ ਦੇ ਨਾਲ ਨਮਸਕਾਰਾਂ ਕਰ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬਾਰ ਬਾਰ ਜੈ ਜੈਕਾਰਾਂ ਕਰ ਰਹੇ ਨੇ।
ਜੋ ਪਈ ਜਿਤੇ ਹੋਤੇ ਜਾਤਰੀ ਤੇ ਥਾਈ,
ਬ੍ਰਿਜ ਭੂਮੀ ਤੇ ਮੇਲਾ ਵੇਖਣ ਵਾਲੇ ਜਿੰਨੇ ਵੀ ਜਾਤਰੀ ਉਥੇ ਆਏ ਸੀ ਤੀਰਥਾਂ ਤੇ ਮੇਲਾ ਵੇਖਣ ਵਾਲੇ,
ਸੁਨ ਸਤ ਗੁਰ ਟਿਗ ਆਵਤ ਤਾਈ।
ਗੁਰੂ ਮਹਾਰਾਜ ਜੀ ਦਾ ਜਸ ਸੁਣਦਿਆਂ ਸਾਰ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਤਮਾ ਇਸ ਧਰਤੀ ਤੇ ਬ੍ਰਿਜ ਭੂਮੀ ਤੇ ਆਏ ਨੇ, ਇਹ ਸੁਣ ਕੇ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਲੱਗਿਆ ਤੁਰ ਤੁਰ ਕੇ ਮਹਾਰਾਜ ਕੋਲ ਆ ਗਏ।
ਬੰਧਨ ਕਰੇ ਉਪਾਇਨ ਧਰ ਕੇ,
ਬੇਟਾਵਾਂ ਧਰ ਕੇ ਨਮਸਕਾਰਾਂ ਕਰ ਰਹੇ ਸਤਿਗੁਰੂ ਮਹਾਰਾਜ ਜੀ ਨੂੰ।
ਬਿਨੈ ਭਨੇ ਮਹਾਂਪੁਰਖ ਵਿਚਰ ਕੇ,
ਸਤਿਗੁਰੂ ਮਹਾਰਾਜ ਜੀ ਨੂੰ ਮਹਾਂਪੁਰਸ਼ ਜਾਣ ਕੇ ਸੁਧ ਆਤਮ ਜਾਣ ਕੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰ ਰਹੇ ਹਨ।
ਸ਼੍ਰੀ ਗੁਰ ਸਭ ਇਨ ਦਿਓ ਉਪਦੇਸ਼ਾ, ਸਤ ਨਾਮ ਸਿਮਰੋ ਜਗ ਤੇਸ਼ਾ।
ਸਤਿਗੁਰੂ ਮਹਾਰਾਜ ਜੀ ਨੇ ਸਾਰਿਆਂ ਨੂੰ ਨਾਮ ਰੂਪੀ ਸਤ ਸਰੂਪ ਦਾ ਉਪਦੇਸ਼ ਦਿੱਤਾ। ਜਿੰਨੇ ਵੀ ਆਏ ਉਹਨਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਭਗਤੀ ਤੇ ਸ਼ਕਤੀ ਨਾਮ ਸਰੂਪ ਦੇ ਨਾਲ ਜੋੜਿਆ ਹੈ।
ਪਾਓ ਭਗਤ ਕਰੀਏ ਛਲ ਖੋਏ, ਅਸ ਜੇ ਕਰੋ ਸੁਮਰੀ ਗਤ ਹੋਏ।
ਪਾਤਸ਼ਾਹ ਜੀ ਕਹਿੰਦੇ ਭਾਈ ਜੇ ਤੁਸੀਂ ਭਾਵਨਾ ਰੱਖੋਗੇ, ਭਗਤੀ ਰੱਖੋਗੇ ਤਾਂ ਤੁਹਾਡਾ ਇਹ ਸੰਸਾਰ ਦੇ ਵਿੱਚ ਪਾਰ ਉਤਾਰਾ, ਇਸ ਤਰ੍ਹਾਂ ਦੀ ਭਾਵਨਾ, ਇਸ ਤਰ੍ਹਾਂ ਦਾ ਜੀਵਾਂ ਦਾ ਸਰੂਪ ਜੇ ਤੁਸੀਂ ਅੰਦਰੋਂ ਛਲ ਨਿਵਾਰ ਕੇ ਮਨ ਦੀਆਂ ਬਿਰਤੀਆਂ ਦਾ ਕਪਟ, ਆਪਣੀ ਚਤੁਰਾਈ, ਜਦੋਂ ਇਸ ਨੂੰ ਤਿਆਗ ਕੇ ਭਗਤੀ ਭਾਵਨਾ ਰੱਖੋਗੇ ਤਾਂ ਸਾਰੇ ਤਰ੍ਹਾਂ ਦੇ ਸੁੱਖ ਆਪ ਨੂੰ ਮਿਲਣਗੇ।
ਦਿਵਸ ਤੀਨ ਤੈ ਰਾਖੇ ਡੇਰਾ,
ਸਤਿਗੁਰੂ ਮਹਾਰਾਜ ਜੀ ਨੇ ਬ੍ਰਿਜ ਭੂਮੀ ਤੇ 3 ਦਿਨ ਡੇਰਾ ਰੱਖਿਆ, 3 ਦਿਨ ਉਸ ਥਾਂ ਤੇ ਰਹੇ ਹਨ।
ਕਰਕੇ ਮਰਦਨ ਦੰਭ ਕਨੇਰਾ,
ਸਤਿਗੁਰੂ ਮਹਾਰਾਜ ਜੀ ਨੇ ਜਿਹੜੇ ਪਖੰਡੀ ਪਖੰਡ ਕਰ ਰਹੇ ਸੀ ਉਹਨਾਂ ਦਾ ਪਖੰਡ ਨਾਸ ਕਰਕੇ ਸਤ ਸਰੂਪ ਦਾ ਦ੍ਰਿਸ਼ਟਾਈ ਬਣਾਇਆ ਹੈ।
ਆਗੇ ਗਮਨ ਕੀਨ ਗੁਣ ਖਾਨੀ,
ਗੁਰੂ ਮਹਾਰਾਜ ਜੀ 3 ਦਿਨ ਰਹਿਣ ਤੋਂ ਬਾਅਦ ਅੱਗੇ ਬ੍ਰਿਜ ਭੂਮੀ ਤੋਂ ਅੱਗੇ ਚਾਲਾ ਮਾਰਿਆ ਹੈ।
ਜਾਏ ਅਨੇਕ ਉਧਾਰੇ ਪ੍ਰਾਣੀ,
ਜਿਹੜੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਧਰਤੀ ਦੇ ਵਿੱਚ ਪਰ ਉਪਕਾਰ ਹੀ ਲੋ ਤਨ ਪਾਈਅਤ ਹੈ, ਜਿਹੜੇ ਪਾਤਸ਼ਾਹ ਮਹਾਰਾਜ ਜੀ ਨੇ ਦੂਸਰਿਆਂ ਦਾ ਉਪਕਾਰ ਕਰਨ ਵਾਸਤੇ ਧਰਤੀ ਤੇ ਅਵਤਾਰ ਧਾਰਿਆ, ਐਸੇ ਪਾਤਸ਼ਾਹ ਮਹਾਰਾਜ ਜੀ ਧਰਤੀ ਤੇ ਆਏ ਨੇ ਜੀਵਾਂ ਦਾ ਉਧਾਰ ਕਰਨ ਵਾਸਤੇ।
ਦੋਹਰਾ ਕਰਤੇ ਓ ਬਚਨ ਬਿਲਾਸ ਕੋ, ਦੁਖ ਨਾਸ਼ਕ ਸੁਖ ਦਾਏ।
ਭਾਈ ਬਾਲਾ ਜੀ ਕਹਿੰਦੇ ਗੁਰੂ ਮਹਾਰਾਜ ਜੀ ਸਾਡੇ ਨਾਲ ਬਚਨ ਬਿਲਾਸ ਕਰ ਰਹੇ ਰਸਤੇ ਵਿੱਚ, ਰਸਤੇ ਚ ਜਾਂਦਿਆਂ ਜਾਂਦਿਆਂ ਸਾਡੇ ਨਾਲ ਬਚਨ ਬਿਲਾਸ, ਐਸੇ ਬਚਨ ਬਿਲਾਸ ਕੀਤੇ ਜਿਹੜੇ ਬਚਨਾਂ ਦੇ ਨਾਲ ਸੁੱਖ ਪ੍ਰਕਾਸ਼ ਹੁੰਦਾ ਸੀ ਅਤੇ ਦੁੱਖ ਦੀਆਂ ਬਿਰਤੀਆਂ ਨਾਸ ਹੋ ਜਾਂਦੀਆਂ ਸੀ।
ਨਗਰ ਅਯੋਧਿਆ ਜੈ ਹੋ ਤੋ ਛਿਨ ਮੈਂ ਪਹੁੰਚੇ ਆਏ।
ਭਾਈ ਬਾਲਾ ਜੀ ਕਹਿੰਦੇ ਗੁਰੂ ਮਹਾਰਾਜ ਜੀ ਬਚਨ ਕਰਦਿਆਂ ਕਰਦਿਆਂ ਇੰਨੇ ਪਾਵਨ ਬਚਨ ਆਪਣੇ ਮੁਖ ਤੋਂ ਸੁਣਾ ਰਹੇ ਸੀ, ਸਾਡਾ ਧਿਆਨ ਜੁੜਿਆ ਸੀ ਮਹਾਰਾਜ ਚਲਦਿਆਂ ਚਲਦਿਆਂ ਉਸ ਧਰਤੀ ਤੇ ਆ ਗਏ ਜਿਸ ਧਰਤੀ ਦਾ ਨਾਮ ਅਯੋਧਿਆ ਨਗਰੀ ਜਾਣਿਆ ਜਾਂਦਾ ਸੀ।
ਜੋ ਪਈ ਸਰਤਾ ਪਰ ਬੈਠੇ ਗੁਰ ਪੂਰਨ।
ਸਤਿਗੁਰੂ ਮਹਾਰਾਜ ਜੀ ਅਯੋਧਿਆ ਨਗਰੀ ਦੇ ਬਾਹਰਲੇ ਪਾਸੇ, ਅਯੋਧਿਆ ਨਗਰੀ ਦੇ ਬਾਹਰਲੇ ਪਾਸੇ ਜਿੱਥੇ ਨਦੀ ਵਗ ਰਹੀ ਸੀ, ਸਤਿਗੁਰੂ ਮਹਾਰਾਜ ਜੀ ਨਦੀ ਦੇ ਕਿਨਾਰੇ ਤੇ ਬੈਠ ਗਏ।
ਜਗ ਮੈਂ ਦੰਬ ਕੀਨ ਜਿਨ ਚੂਰਨ।
ਜਿਹੜੇ ਪਾਤਸ਼ਾਹ ਮਹਾਰਾਜ ਜੀ ਨੇ ਜਗਤ ਦੇ ਪਖੰਡ ਨੂੰ ਤੋੜ ਕੇ ਚੂਰ ਚੂਰ ਕਰਨ ਵਾਲੇ ਹਨ।
ਸੁਣ ਸ਼੍ਰੀ ਨਾਨਕ ਨਾਮ ਕਿਰਪਾਲਾ।
ਜਦੋਂ ਜਿਨ੍ਹਾਂ ਨੂੰ ਪਤਾ ਲੱਗਿਆ ਵੀ ਗੁਰੂ ਨਾਨਕ ਪਾਤਸ਼ਾਹ ਜੀ ਨਗਰ ਵਿੱਚ ਆਏ ਹੋਏ ਅਯੋਧਿਆ ਦੇ ਵਿੱਚ, ਜਿਹੜੇ ਜਿਹੜੇ ਲੋਕਾਂ ਨੂੰ ਪੰਡਤਾਂ ਨੂੰ ਪਤਾ ਲੱਗਿਆ ਸਾਰੇ ਚੱਲ ਚੱਲ ਕੇ ਆ ਗਏ।
ਉਰਤੇ ਨਰ ਆਏ ਤਤਕਾਲਾ।
ਅਯੋਧਿਆ ਨਗਰੀ ਦੇ ਵਿੱਚੋਂ ਜਿਹੜੇ ਸ਼ਹਿਰ ਵਿੱਚ ਰਹਿ ਰਹੇ ਪੰਡਤ ਲੋਕ ਸ਼ਰਧਾਲੂ ਸੀ ਸਾਰੇ ਚੱਲ ਚੱਲ ਕੇ ਸਤਿਗੁਰੂ ਜੀ ਕੋਲ ਆ ਕੇ ਬੈਠ ਗਏ।
ਉੱਤੇ ਜਹਾਂ ਬੇਦੀ ਕੁਲ ਦੀਪਾ।
ਜਿੱਥੇ ਬੇਦੀ ਕੁਲ ਦੇ ਦੀਪਕ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਿਰਾਜਮਾਨ ਸੀ।
ਬੈਠੇ ਪੰਡਤ ਆਨ ਸਮੀਪਾ।
ਐਸੇ ਪਾਤਸ਼ਾਹ ਜੀ ਦੇ ਕੋਲ ਚਰਨਾਂ ਵਿਖੇ ਆ ਕੇ ਪੰਡਤ ਬੈਠੇ ਨੇ।
ਵੰਦਨ ਕਰੇ ਭਾਉ ਉਰ ਧਰ ਕੇ।
ਸਾਰੇ ਪੰਡਤਾਂ ਨੇ ਬੜੀ ਭਾਵਨਾ ਦੇ ਨਾਲ ਵੱਡਾ ਜਾਣ ਕੇ, ਮਹਾਂਪੁਰਸ਼ ਜਾਣ ਕੇ ਸਤਿਗੁਰੂ ਮਹਾਰਾਜ ਜੀ ਨੂੰ ਭਾਵਨਾ ਨਾਲ ਨਮਸਕਾਰ ਕੀਤੀ ਹੈ।
ਹਰ ਕੈ ਸੁੰਦਰ ਰੂਪ ਨਿਹਰ ਕੈ।
ਸਤਿਗੁਰੂ ਮਹਾਰਾਜ ਜੀ ਦਾ ਸੁੰਦਰ ਸਰੂਪ, ਮੁਖ ਤੇ ਕ੍ਰਾਂਤੀ ਪ੍ਰਕਾਸ਼ ਗਿਆਨ ਸਰੂਪ ਨੂੰ ਦੇਖ ਕੇ, ਭਗਤੀ ਦੇ ਪ੍ਰਕਾਸ਼ ਨੂੰ ਵੇਖ ਕੇ ਬੜੇ ਖੁਸ਼ ਹੋ ਰਹੇ ਨੇ।
ਭਾਈ ਸਮੀਪ ਪੂਰ ਜਬ ਪੀਰਾ।
ਜਦੋਂ ਸਤਿਗੁਰੂ ਮਹਾਰਾਜ ਜੀ ਦੇ ਕੋਲ ਬੈਠਿਆ ਹੋਇਆ ਬੜੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਬੋਲੇ ਸਭ ਸੋ ਗੁਣੀ ਗਹੀਰਾ।
ਗੁਣਾਂ ਦੇ ਸਾਗਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਰਿਆਂ ਪੰਡਤਾਂ ਦੇ ਵਿੱਚ, ਸੰਗਤਾਂ ਦੇ ਵਿੱਚ ਇਸ ਤਰ੍ਹਾਂ ਬਚਨ ਕੀਤਾ।
ਰਾਮ ਗਏ ਲੈ ਕਰ ਸੰਗ ਨਗਰੀ।
ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਭਗਵਾਨ ਰਾਮ ਚੰਦਰ ਜੀ ਇਸ ਨਗਰੀ ਵਿੱਚ ਅਵਤਾਰ ਧਾਰਿਆ, ਪਰ ਇਸ ਧਰਤੀ ਤੇ ਕੌਤਕ ਕਰਕੇ ਸਾਰੇ ਪਾਸੇ ਵਿਚਰ ਕੇ ਲੰਕਾ ਵੀ ਜਿੱਤ ਕੇ ਇਸ ਨਗਰੀ ਵਿੱਚ ਫਿਰ ਆ ਕੇ ਰਹੇ, ਅਯੋਧਿਆ ਦਾ ਫਿਰ ਰਾਜ ਕਮਾਇਆ। ਪਰ ਮਹਾਰਾਜ ਕਹਿੰਦੇ ਅਖੀਰ ਦੇ ਵਿੱਚ ਜਦੋਂ ਇਸ ਧਰਤੀ ਤੋਂ ਗਏ ਤਾਂ ਸਾਰੀ ਅਯੋਧਿਆ ਨਗਰੀ ਦੇ ਜੀਵਾਂ ਨੂੰ ਨਾਲ ਲੈ ਗਏ ਸੀ।
ਨੀਚ ਊਚ ਨਰ ਨਾਰੀ ਸਗਰੀ।
ਭਾਵੇਂ ਛੋਟੀ ਜਾਤੀ ਵਾਲੇ ਸੀ, ਭਾਵੇਂ ਵੱਡੀ ਜਾਤੀ ਦੇ, ਭਾਵੇਂ ਮੂਰਖ ਬੁੱਧੀ ਸੀ, ਭਾਵੇਂ ਵੱਡੀ ਬੁੱਧੀ ਵਾਲੇ, ਛੋਟੇ ਵੱਡੇ ਸਾਰੇ ਨਗਰੀ ਦੇ ਜਿੰਨੇ ਜੀਵ ਸੀ, ਭਗਵਾਨ ਰਾਮ ਜੀ ਸਾਰਿਆਂ ਜੀਵਾਂ ਨੂੰ ਅਯੋਧਿਆ ਦੀ ਨਗਰੀ ਨੂੰ ਨਾਲ ਹੀ ਲੈ ਗਏ ਸੀ।
ਦੋਹਰਾ ਏ ਆਈ ਕਹਤੇ ਅਬੈ ਦੀਸਤ ਉਚੇ ਧਾਮ।
ਮਹਾਰਾਜ ਪੰਡਤਾਂ ਨੂੰ ਕਹਿ ਰਹੇ ਭਾਈ ਇਸ ਸੰਸਾਰ ਵਿੱਚ ਜਦੋਂ ਭਗਵਾਨ ਆਏ ਤਾਂ ਧਰਤੀ ਦੇ ਵਿੱਚੋਂ ਅਯੋਧਿਆ ਦੀ ਨਗਰੀ ਸਾਰੀ ਆਪਣੇ ਨਾਲ ਲੈ ਗਏ ਸੀ, ਤਾਂ ਹੁਣ ਦੱਸੋ ਇਹ ਜਿਹੜੇ ਉੱਚੇ ਉੱਚੇ ਅਟਾਰੀਆਂ ਘਰ ਦੂਰੋਂ ਦੂਰੋਂ ਮਹਿਲ ਦੇਖ ਰਹੇ ਨੇ, ਇਹ ਨਗਰੀਆਂ ਕਿੱਥੋਂ ਬਣੀਆਂ? ਭਗਵਾਨ ਤਾਂ ਸਾਰਿਆਂ ਨੂੰ ਨਾਲ ਲੈ ਗਏ, ਪਰ ਇਹ ਘਰ ਕਿਸ ਥਾਂ ਕਿਸ ਵਾਸਤੇ ਦਿਸ ਰਹੇ ਨੇ? ਕੀ ਕਾਰਨ ਹੈ ਵੀ ਇਹ ਨਗਰੀ ਅੱਜ ਇਸ ਤਰ੍ਹਾਂ ਵਸੀ ਹੋਈ ਹੈ? ਭਗਵਾਨ ਤਾਂ ਇਹਨੂੰ ਆਪਣੇ ਨਾਲ ਲੈ ਗਏ ਸੀ।
ਸੁਣ ਪੰਡਤ ਸਭ ਕਹਿਤ ਪੇ ਜੀ ਲਏ ਸੰਗ ਰਾਮ।
ਤਾਂ ਪੰਡਿਤ ਕਹਿਣ ਲੱਗੇ ਵੀ ਭਗਵਾਨ ਜੀ, ਹੇ ਮਹਾਰਾਜ ਸੰਤ ਜੀ, ਭਗਵਾਨ ਜੀ ਦਾ ਜਿਹੜਾ ਤੁਸੀਂ ਬਚਨ ਕਹਿੰਦੇ ਹੋ ਵੀ ਭਗਵਾਨ ਜੀ ਨਗਰੀ ਨੂੰ ਨਾਲ ਲੈ ਗਏ ਸੀ, ਮਹਾਰਾਜ ਉਹ ਤਾਂ ਜੀਵਾਂ ਨੂੰ ਨਾਲ ਲੈ ਕੇ ਗਏ ਸੀ, ਉਹ ਤਾਂ ਜਿੰਨੇ ਜੀਵ ਸੀ ਉਹਨਾਂ ਨੂੰ ਆਪਣੇ ਨਾਲ ਲੈ ਗਏ ਬੈਕੁੰਠ ਵਿੱਚ। ਪਰ ਇਹ ਜਿਹੜੀ ਬਣੇ ਹੋਏ ਮਕਾਨ, ਲੋਕਾਂ ਦੀਆਂ ਬਣੀਆਂ ਹੋਈਆਂ ਨਗਰੀਆਂ, ਇਹ ਤਾਂ ਇੱਥੇ ਹੀ ਪਈਆਂ ਹਨ।
ਜੋ ਪਈ ਮੰਦਰ ਸਭ ਧਰਮੀ ਪਰ ਰਹੇ,
ਉਹ ਤਾਂ ਜੀਵਾਂ ਨੂੰ ਬੈਕੁੰਠ ਵਿੱਚ ਲੈ ਗਏ ਸੀ, ਪਰ ਘਰ ਮੰਦਰ ਸਾਰੇ ਇਟਾਰੀਆਂ ਉਸੇ ਤਰ੍ਹਾਂ ਇੱਥੇ ਧਰਤੀ ਤੇ ਪਏ ਹੋਏ ਹਨ।
ਗਏ ਬੈਕੁੰਠ ਜੀਵ ਜੇ ਆਏ,
ਜਿੰਨੇ ਵੀ ਜੀਵ ਸੀ ਉਹੀ ਸੱਚਖੰਡ ਵਿੱਚ ਗਏ ਹਨ ਭਗਵਾਨ ਜੀ ਦੇ ਨਾਲ।
ਸ੍ਰੀ ਨਾਨਕ ਪੁਨ ਬੈਨ ਉਚਾਰੇ,
ਤਾਂ ਸਤਿਗੁਰੂ ਮਹਾਰਾਜ ਜੀ ਪੰਡਤਾਂ ਦਾ ਇਹ ਜਵਾਬ ਸੁਣ ਕੇ ਮਹਾਰਾਜ ਬੋਲਣ ਲੱਗੇ।
ਗਏ ਬੈਕੁੰਠ ਸੁਦਰਸ ਨਿਹਾਰੇ,
ਪਾਤਸ਼ਾਹ ਜੀ ਕਹਿੰਦੇ ਦੇਖੋ ਭਾਈ, ਜਿਹੜੇ ਲੋਕ ਬੈਕੁੰਠ ਵਿੱਚ ਗਏ ਉਹ ਕਿਉਂ ਗਏ? ਸੁਦਰਸ ਨਿਹਾਰੇ, ਉਹਨਾਂ ਨੇ ਭਗਵਾਨ ਰਾਮ ਚੰਦਰ ਜੀ ਦੇ ਦਰਸ਼ਨ ਕੀਤੇ, ਉਹਨਾਂ ਨੇ ਭਗਵਾਨ ਦੇ ਨਾਮ ਨੂੰ ਹਿਰਦੇ ਵਿੱਚ ਵਸਾ ਲਿਆ, ਉਹਨਾਂ ਦਾ ਪਿਆਰ ਸੀ, ਉਹ ਤਾਂ ਭਗਵਾਨ ਜੀ ਦੇ ਪਿੱਛੇ ਆਪਣੀ ਜਾਨਾਂ ਵਾਰਦੇ ਸੀ, ਉਹਨਾਂ ਨੇ ਭਗਵਾਨ ਦੇ ਭਗਤੀ ਕੀਤੀ, ਪਿਆਰ ਕੀਤਾ, ਤਾਂ ਉਹ ਇਸ ਨਗਰੀ ਦੇ ਵਿੱਚੋਂ ਸਿੱਧਾ ਸੱਚਖੰਡ ਬੈਕੁੰਠ ਵਿੱਚ ਗਏ।
ਅਬ ਤੁਮ ਤੈ ਕੋ ਸਿਮਰੋ ਨਾਮ,
ਪਾਤਸ਼ਾਹ ਜੀ ਕਹਿੰਦੇ ਭਾਈ ਜੇਕਰ ਤੁਸੀਂ ਜਾਣਾ ਨਾ ਬੈਕੁੰਠ ਵਿੱਚ ਸਿੱਧਾ, ਤਾਂ ਹੁਣ ਉਸ ਭਗਵਾਨ ਜੀ ਦਾ ਪਾਵਨ ਨਾਮ ਜਪਣਾ ਕਰੋ।
ਓ ਤੁਮਾਰੋ ਬੈਕੁੰਠ ਧਾਮ,
ਤੁਹਾਡਾ ਵੀ ਬੈਕੁੰਠ ਦੇ ਵਿੱਚ ਸੱਚਖੰਡ ਦੇ ਵਿੱਚ ਸਿੱਧਾ ਧਾਮ ਉਸ ਥਾਂ ਤੇ ਬਣ ਜਾਵੇਗਾ, ਕਿਉਂਕਿ ਇਹ ਧਰਤੀ ਪਾਵਨ ਹੈ ਜਿੱਥੇ ਭਗਵਾਨ ਜੀ ਨੇ ਅਵਤਾਰ ਧਾਰੇ। ਜੇ ਤੁਸੀਂ ਸਿੱਧਾ ਭਗਵਾਨ ਦੇ ਕੋਲ ਜਾਣਾ ਤਾਂ ਭਗਵਾਨ ਜੀ ਦਾ ਪਾਵਨ ਨਾਮ ਜਪਣਾ ਕਰੋ, ਸ਼ਰਧਾ ਭਾਵਨਾ ਰੱਖੋ।
ਗੁਰ ਸੋ ਮਿਲ ਭਗਤੀ ਔਰ ਤਾਰੋ, ਧਿਆਨ ਕਰੋ ਬੰਧਨ ਛੁਟਕਾਰੋ।
ਮਹਾਰਾਜ ਕਹਿੰਦੇ ਗੁਰੂ ਦਾ, ਗੁਰੂ ਦੇ ਨਾਲ ਮਿਲ ਕੇ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਭਗਤੀ ਕਰੋ, ਗੁਰੂ ਦਾ ਸਤਿਕਾਰ, ਗੁਰੂ ਨੂੰ ਮੁੱਖ ਰੱਖ ਕੇ ਵੰਦਨਾ ਕਰਕੇ, ਨਮਸਕਾਰਾਂ ਕਰਕੇ ਗੁਰੂ ਦੇ ਕੋਲੋਂ ਨਾਮ ਲੈ ਕੇ ਜਪਣਾ ਕਰੋ।
ਸਤ ਗੁਰ ਦਰਸ ਸਫਲ ਸੁਖਦਾਈ, ਜਪੋ ਨਾਮ ਵੈ ਅੰਤ ਸਹਾਈ।
ਗੁਰੂ ਦੇ ਮੁਖ ਸਾਹਮਣੇ ਗੁਰੂ ਦੇ ਦਰਸ਼ਨ ਕਰਦਿਆਂ ਹੋਇਆਂ ਗੁਰਮੁਖ ਬਣ ਕੇ ਗੁਰੂ ਦੇ ਬਚਨਾਂ ਨੂੰ ਮੰਨ ਕੇ ਨਾਮ ਜਪਣ ਨਾਲ ਅੰਤ ਦੇ ਸਮੇਂ ਵਿੱਚ ਸਫਲ ਆਉਂਦਾ, ਤੇ ਨਾਮ ਜਪਿਆ ਹੋਇਆ ਦਰਗਾਹ ਦੇ ਵਿੱਚ ਪ੍ਰਵਾਨ ਹੋਵੇਗਾ। ਜਦੋਂ ਗੁਰੂ ਨੂੰ ਧਾਰਨ ਕਰਕੇ ਸ਼ਰਧਾ ਨਾਲ ਨਾਮ ਜਪੋਗੇ,
ਗੁਰਮੁਖ ਹੋਵੋ ਤਜੋ ਵਿਕਾਰਾ, ਆਪ ਤਰੋ ਕਰ ਪਿੱਤਰ ਉਧਾਰਾ।
ਪਾਤਸ਼ਾਹ ਜੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਰਹੋਗੇ ਤਾਂ ਗੁਰਮੁਖ ਬਣ ਜਾਵੋਗੇ, ਗੁਰਮੁਖ ਬਣ ਕੇ ਤੁਹਾਡੇ ਅੰਦਰ ਦੇ ਵਿਕਾਰ ਮਨ ਦੀਆਂ ਬਿਰਤੀਆਂ ਨੂੰ ਤਿਆਗ ਕੇ ਗੁਰੂ ਦੇ ਸਿੱਖ ਬਣੋ, ਗੁਰੂ ਦਾ ਮੁਖ, ਗੁਰੂ ਦੇ ਗੁਰਮੁਖ ਬਣੋ, ਪਿਆਰੇ ਬਣੋ, ਜਿਸ ਕਰਕੇ ਆਪ ਤਰੋ ਇਸ ਸੰਸਾਰ ਵਿੱਚੋਂ ਆਪ ਵੀ ਤਰ ਜਾਵੋਗੇ ਤੇ ਤੁਹਾਡੇ ਪਿੱਤਰ ਪੋਤਰੇ ਦਾਦੇ ਪੜਦਾਦੇ ਸਭ ਤਰ ਜਾਣਗੇ।
ਦੋਹਰਾ ਸੁਨ ਪੰਡਤ ਬੂਜਨ ਕੀਓ, ਗੁਰੂ ਕਿਤਕ ਪਰਕਾਰ।
ਜਿਹੜੇ ਪੰਡਿਤ ਸੀ ਉਹਨਾਂ ਨੇ ਬੇਨਤੀ ਕਰਕੇ ਪਾਤਸ਼ਾਹ ਜੀ ਨੂੰ ਸਵਾਲ ਪੁੱਛਿਆ, ਮਹਾਰਾਜ ਕਿਰਪਾ ਕਰਕੇ ਇਹ ਦੱਸੋ ਵੀ ਗੁਰੂ ਕਿੰਨੇ ਪ੍ਰਕਾਰ ਦੇ ਹੋਇਆ ਕਰਦੇ ਨੇ?
ਉੱਤਰ ਦੇਨੇ ਹੇਤ ਤਬ ਬੋਲੇ ਗੁਰੂ ਉਦਾਰ।
ਉਦਾਰਤਾ ਦੇ ਸਾਗਰ, ਕਿਰਪਾ ਦੇ ਸਾਗਰ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਇਹਨਾਂ ਪੰਡਤਾਂ ਦਾ ਉੱਤਰ ਦੇਣ ਵਾਸਤੇ ਬੋਲਣ ਲੱਗੇ।
ਜੋ ਪਈ ਇੱਕ ਪੰਡਤ ਗੁਰ ਇੱਕ ਅਵਧੂਤਾ,
ਸਤਿਗੁਰੂ ਮਹਾਰਾਜ ਜੀ ਕਹਿੰਦੇ ਭਾਈ ਗੁਰੂ ਤਿੰਨ ਪ੍ਰਕਾਰ ਦੇ ਹਨ, ਇੱਕ ਪੰਡਿਤ ਵਿਦਵਾਨ ਜਨ, ਦੂਸਰਾ ਅਵਧੂਤ ਜਿਹੜੇ ਸਾਧੂ ਜੋਗੀ ਸੰਨਿਆਸੀ ਹਨ, ਜਿਹੜੇ ਆਪ ਆਪਣੇ ਸਰੂਪ ਨੂੰ ਸਾਧ ਕੇ ਆਪਣੇ ਸਰੂਪ ਦੀ ਪਛਾਣ ਕਰ ਰਹੇ ਹਨ, ਉਹ ਦੂਸਰੇ ਗੁਰੂ ਦੂਸਰੇ ਨੰਬਰ ਤੇ ਉਹ ਵੀ ਗੁਰੂ ਹਨ।
ਮਹਾਪੁਰਖ ਇੱਕ ਜੇ ਮਤ ਪੂਤਾ,
ਤੇ ਤੀਸਰੇ ਗੁਰੂ ਉਹ ਹਨ ਤੀਸਰੇ ਪ੍ਰਕਾਰ ਦੇ ਜਿਹੜੇ ਮਹਾਂਪੁਰਸ਼ ਹੋਇਆ ਕਰਦੇ, ਜਿਹੜੇ ਆਪਣੀ ਮਤ ਦੇ ਵਿੱਚ ਪੂਰਨ ਹਨ, ਜਿਨ੍ਹਾਂ ਨੇ ਆਪਣੇ ਅੰਦਰ ਵੀ ਕਮਾਇਆ ਤੇ ਸਾਰੀਆਂ ਚੀਜ਼ਾਂ ਨੂੰ ਜਾਣਨ ਵਾਲੇ ਵੀ ਹਨ।
ਲਖਿਆਨ ਸੁਣੋ ਭਿੰਨ ਮਨ ਮਾਨੋ,
ਪਾਤਸ਼ਾਹ ਜੀ ਕਹਿੰਦੇ ਉਹਨਾਂ ਦਾ ਫਰਕ ਕੀ ਹੈ, ਕਿਉਂਕਿ ਬ੍ਰਹਮ ਨਿਸ਼ਚੀ ਤੇ ਬ੍ਰਹਮ ਸੋਸ਼ਟੀ ਦੋ ਤਰ੍ਹਾਂ ਦੇ ਬ੍ਰਹਮ ਦੀ ਅਵਸਥਾ, ਬ੍ਰਹਮ ਨੂੰ ਦੇਖਣ ਵਾਲੇ ਜਿਨ੍ਹਾਂ ਨੇ ਸੁਣਿਆ ਬ੍ਰਹਮ ਦੇ ਬਾਰੇ, ਜਿਹੜੇ ਬ੍ਰਹਮ ਦੀ ਵਿਚਾਰ ਕਰਦੇ ਨੇ ਉਹ ਵਿਦਵਾਨ ਤਰ੍ਹਾਂ ਦੇ, ਤੇ ਦੂਸਰੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਪਣੇ ਆਪ ਨੂੰ ਜੀਵਨ ਵਿੱਚ ਬ੍ਰਹਮ ਸਰੂਪ ਨੂੰ ਆਪਣੇ ਸਾਕਸ਼ਾਤ ਦੇਖਿਆ, ਤੇ ਕਈ ਐਸੇ ਹਨ ਜਿਨ੍ਹਾਂ ਨੇ ਆਪਣੇ ਸਰੂਪ ਨੂੰ ਦੇਖਿਆ ਪਰ ਉਹਨਾਂ ਚੀਜ਼ਾਂ ਨੇ ਪੜਿਆ ਨਹੀਂ। ਤੀਸਰੇ ਉਹ ਜਨ ਹਨ ਜਿਹੜੇ ਪੜ੍ਹੇ ਵੀ ਹਨ, ਜਿਨ੍ਹਾਂ ਦੇ ਅੰਦਰ ਵੀ ਪ੍ਰਕਾਸ਼ ਹੈ ਬਾਹਰ ਵੀ ਪ੍ਰਕਾਸ਼। ਐਸੇ ਮਹਾਂਪੁਰਸ਼ ਤਿੰਨ ਤਰ੍ਹਾਂ ਦੇ ਗੁਰੂ ਹੋਇਆ ਕਰਦੇ ਨੇ ਭਾਈ, ਤਿੰਨ ਪ੍ਰਕਾਰ ਦੇ ਗੁਰੂ, ਉਹਨਾਂ ਦਾ ਲਕਸ਼ਣ ਉਹਨਾਂ ਦੇ ਵਿੱਚ ਫਰਕ ਕੀ ਹੈ ਉਹ ਸੁਣਨਾ ਕਰੋ।
ਜੇ ਪੰਡਤ ਤਿੰਨ ਕੋ ਇਉਂ ਜਾਣੋ,
ਪਾਤਸ਼ਾਹ ਜੀ ਕਹਿੰਦੇ ਜਿਹੜੇ ਪੰਡਤ ਹਨ ਨਾ, ਜਿਹੜਾ ਵਿਦਵਾਨ ਹੋਵੇ ਉਸ ਨੂੰ ਗੁਰੂ ਕਿਉਂ ਮੰਨਣਾ? ਕਿਸੇ ਚੀਜ਼ ਦਾ ਵਿਦਵਤਾ ਨੂੰ ਜਾਣਨ ਵਾਲਾ ਗੁਰੂ ਕਿਉਂ ਹੈ? ਉਸ ਦੇ ਲਕਸ਼ਣ ਇਸ ਤਰ੍ਹਾਂ ਜਾਣਨਾ ਕਰੀਏ।
ਅਨਤਾਰੂ ਜਿਉਂ ਬਚਨ ਅਲਾਏ,
ਕਹਿੰਦੇ ਜਿਵੇਂ ਕੋਈ ਬੰਦਾ ਖੜਾ ਹੋਵੇ ਨਦੀ ਦੇ ਕਿਨਾਰੇ ਤੇ ਦੂਸਰੇ ਨੂੰ ਆਖੇ ਵੀ ਭਾਈ ਇੱਥੋਂ ਤਰ ਕੇ ਲੰਘ ਜਾ, ਉਹ ਨਦੀ ਦੇ ਕਿਨਾਰੇ ਤੇ ਆਪ ਖੜਾ, ਉਹ ਦੂਸਰੇ ਨੂੰ ਕਹਿ ਰਿਹਾ ਭਾਈ ਏਦਾਂ ਕਰਕੇ ਲੰਘਣਾ ਹੈ, ਇੱਥੋਂ ਇਹ ਜਾ ਕੇ ਏਦਾਂ ਮੁੜ ਕੇ ਏਦਾਂ ਤੈਰ ਕੇ ਲੰਘ ਜਾ। ਉਹ ਦੱਸ ਰਿਹਾ ਜਿਵੇਂ ਆਪ ਉਹ ਅਨਤਾਰੂ ਹੈ, ਆਪ ਤਰਨਾ ਨਹੀਂ ਜਾਣਦਾ ਪਰ ਦੂਸਰੇ ਨੂੰ ਦੱਸਦਾ ਹੈ।
ਨਦੀ ਪਾਰ ਤਟ ਹੋਤ ਲਖਾਏ,
ਕਹਿੰਦੇ ਉਹ ਇਸ ਗੱਲ ਦਾ ਗਿਆਨ ਦੇ ਰਿਹਾ ਹੈ ਵੀ ਇਸ ਨਦੀ ਤੋਂ ਕਿਨਾਰੇ ਤੋਂ ਦੂਸਰੇ ਕਿਨਾਰੇ ਜਾਣ ਵਾਸਤੇ ਇਸ ਤਰ੍ਹਾਂ ਜਾਣਾ ਹੈ।
ਕਰੋ ਤਾਏ ਹੋਵੋਗੇ ਪਾਰੂ,
ਜਿਹੜਾ ਆਪ ਅਨਤਾਰੂ ਹੈ ਜਾਣਦਾ ਨਹੀਂ ਤਰਨਾ ਪਰ ਦੂਸਰੇ ਨੂੰ ਸਿੱਖਿਆ ਦੇ ਦਿੰਦਾ ਹੈ ਵੀ ਇਸ ਤਰ੍ਹਾਂ ਕਰਕੇ ਸੰਸਾਰ ਚੋਂ ਪਾਰ ਹੋਇਆ ਜਾ ਸਕਦਾ ਹੈ।
ਕਰਨੇ ਜਾਣੇ ਕਰੇ ਉਚਾਰੂ,
ਉਹ ਆਪ ਤਰਨਾ ਨਹੀਂ ਜਾਣਦਾ ਪਰ ਦੂਸਰੇ ਨੂੰ ਗਿਆਨ ਦੇ ਕੇ ਉਚਾਰਨ ਕਰਕੇ ਸਮਝਾ ਦੇਵੇ। ਉਸੇ ਤਰ੍ਹਾਂ ਇਹ ਪੰਡਿਤ ਗੁਰੂ ਹਨ, ਵਿਦਵਾਨ ਜਨ, ਜਿਹੜੇ ਆਪਣੀ ਵਿਦਵਤਾ ਨਾਲ ਪੜ੍ਹ ਕੇ ਆਪਣੇ ਸਰੂਪ ਨੂੰ ਦੇਖ ਕੇ ਪੜ੍ਹੀਆਂ ਹੋਈਆਂ ਚੀਜ਼ਾਂ ਨੂੰ ਦੂਸਰਿਆਂ ਨੂੰ ਸੁਣਾ ਕੇ ਸਮਝਾਉਂਦੇ ਹਨ ਵੀ ਇਸੇ ਤਰ੍ਹਾਂ ਸੰਸਾਰ ਚੋਂ ਤਰਿਆ ਜਾਂਦਾ। ਮਹਾਰਾਜ ਕਹਿੰਦੇ ਉਹ ਇਸੇ ਤਰ੍ਹਾਂ ਦੇ ਹਨ।
ਆਪ ਨਾ ਕਰੇ ਦੇਤ ਉਪਦੇਸ਼ਾ, ਪੰਡਤ ਗੁਰ ਜਾਣੋ ਤੁਮ ਐਸਾ।
ਮਹਾਰਾਜ ਕਹਿੰਦੇ ਆਪ ਤਰਨਾ ਨਹੀਂ ਜਾਣਦੇ, ਆਪ ਤਰੇ ਨਹੀਂ ਹੋਏ, ਜਾਣਦੇ ਹਨ ਤਰੇ ਨਹੀਂ ਪਰ ਦੂਸਰਿਆਂ ਨੂੰ ਉਪਦੇਸ਼ ਦੇ ਦਿੰਦੇ ਹਨ, ਦੂਸਰਿਆਂ ਨੂੰ ਸਮਝਾ ਦਿੰਦੇ ਨੇ ਵੀ ਇਸ ਤਰ੍ਹਾਂ ਤਰਿਆ ਜਾ ਸਕਦਾ। ਮਹਾਰਾਜ ਕਹਿੰਦੇ ਪੰਡਿਤ ਵਿਦਵਾਨ ਜਨ, ਉਹਨਾਂ ਦੀ ਗੁਰੂ ਅਵਸਥਾ ਇਸੇ ਤਰ੍ਹਾਂ ਜਾਣਨਾ ਕਰੋ ਜਿਵੇਂ ਕੋਈ ਨਦੀ ਦੇ ਕਿਨਾਰੇ ਤੇ ਖੜਿਆ ਹੋਇਆ ਦੱਸ ਰਿਹਾ ਵੀ ਇਸੇ ਤਰ੍ਹਾਂ ਲੰਘ ਜਾਣਾ ਪਰ ਆਪ ਨਹੀਂ ਤਰ ਸਕਦਾ। ਇਸੇ ਤਰ੍ਹਾਂ ਸੰਸਾਰ ਵਿੱਚ ਜਿਹੜੇ ਗੁਰੂ ਹਨ, ਪੰਡਤ ਰੂਪੀ ਗੁਰੂ ਇਸੇ ਤਰ੍ਹਾਂ ਜਾਣਨੇ ਹਨ।
ਵੇਦ ਪੁਰਾਣਨ ਕਰੇ ਬਖਿਆਨਾ,
ਜਿਹੜੇ ਵੇਦਾਂ ਸ਼ਾਸਤਰਾਂ ਨੂੰ ਬਖਿਆਨ ਕਰਕੇ ਕਹਿ ਸੁਣਾ ਕੇ,
ਲੋਭ ਮੋਹ ਮੈਂ ਬੈਸ ਬਿਹਾਨਾ।
ਮਹਾਰਾਜ ਕਹਿੰਦੇ ਇਹੋ ਜਿਹੇ ਪੰਡਤ ਵਿਦਵਾਨ ਜਨ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ ਰਹਿੰਦੇ ਹਨ, ਉਹ ਗਿਆਨ ਦਿੰਦੇ ਨੇ ਪਰ ਉਹਨਾਂ ਦੇ ਅੰਦਰ ਆਪਣੇ ਗਿਆਨ ਇਸ ਕਰਕੇ ਨਹੀਂ ਆਉਂਦਾ ਕਿਉਂਕਿ ਉਹ ਲੋਭ ਲਹਿਰ ਦੇ ਵਿੱਚ, ਲਾਲਚ ਦੀ ਲਾਲਸਾ ਦੇ ਵਿੱਚ ਆਪ ਵੀ ਡੁੱਬੇ ਰਹਿੰਦੇ ਹਨ।
ਦੋਹਰਾ ਪੁੰਨ ਮਿਲਨ ਕੋ ਜਾਣੀਏ, ਹੋਤ ਨਰ ਦੇ ਗਿਆਨ।
ਪਾਤਸ਼ਾਹ ਜੀ ਕਹਿੰਦੇ ਭਾਈ ਤਿੰਨ ਗੁਰੂ ਹਨ, ਤਿੰਨਾਂ ਗੁਰੂਆਂ ਦੇ ਵਿੱਚੋਂ ਪਹਿਲੇ ਪ੍ਰਕਾਰ ਦੇ ਜਿਹੜੇ ਵਿਦਵਾਨ ਜਨ ਗੁਰੂ ਹੁੰਦਿਆ ਕਰਦੇ ਨੇ, ਉਹਨਾਂ ਦੇ ਵਿੱਚੋਂ ਜਿਹੜੇ ਪੰਡਿਤ ਰੂਪੀ ਗੁਰੂ ਹਨ ਨਾ, ਉਹਨਾਂ ਦਾ ਸੰਗ ਕਰਨ ਦੇ ਨਾਲ, ਉਹਨਾਂ ਦੀ ਸਿੱਖਿਆ ਲੈਣ ਦੇ ਨਾਲ ਪੁੰਨ ਜ਼ਰੂਰ ਮਿਲਦਾ, ਉਹਨਾਂ ਦੇ ਬਚਨ ਸੁਣਨ ਦੇ ਨਾਲ ਆਨੰਦ ਮਿਲਦਾ, ਫਲ ਹੁੰਦਾ, ਕਿਉਂਕਿ ਦੁਨੀਆਂ ਵਿੱਚ ਕੋਈ ਐਸੀ ਚੀਜ਼ ਨਹੀਂ ਜਿਸ ਦਾ ਫਲ ਨਾ ਹੋਵੇ। ਮਹਾਰਾਜ ਕਹਿੰਦੇ ਫਲ ਜ਼ਰੂਰ ਮਿਲਦਾ, ਪੁੰਨ ਮਿਲਦਾ, ਪਰ ਇਹਨਾਂ ਜਨਾਂ ਦੇ ਨਾਲ, ਐਸੇ ਗੁਰੂ ਦੇ ਨਾਲ ਹਿਰਦੇ ਦੇ ਵਿੱਚ ਗਿਆਨ ਦੀ ਉਤਪਤੀ ਨਹੀਂ ਹੋਇਆ ਕਰਦੀ।
ਪੁੰਨ ਜੋ ਹੈ ਅਵਧੂਤ ਗੁਰ ਵਿਦਿਆ ਤੇ ਅਨਜਾਨ।
ਫਿਰ ਮਹਾਰਾਜ ਕਹਿੰਦੇ ਜਿਹੜੇ ਅਵਧੂਤ ਹੋਇਆ ਕਰਦੇ ਨੇ ਸਾਧੂ, ਜਿਨ੍ਹਾਂ ਨੇ ਆਪਣੇ ਸਰੂਪ ਨੂੰ ਸਾਧਿਆ ਹੈ, ਇਸ ਤਰ੍ਹਾਂ ਦੇ ਸਾਧੂ ਦੂਸਰੇ ਪ੍ਰਕਾਰ ਦੇ ਗੁਰੂ ਹੋਇਆ ਕਰਦੇ। ਉਹ ਆਪ ਸਾਰੀਆਂ ਚੀਜ਼ਾਂ ਨੂੰ ਸਾਧਦੇ ਨੇ, ਪਰ ਉਹ ਵਿਦਿਆ ਤੋਂ, ਵੇਦਾਂ ਸ਼ਾਸਤਰਾਂ ਤੋਂ ਅਣਜਾਣ ਹੋਇਆ ਕਰਦੇ। ਉਹ ਦੂਸਰਿਆਂ ਨੂੰ ਸਮਝਾ ਨਹੀਂ ਦੱਸ ਸਕਦੇ, ਪਰ ਉਹ ਆਪ ਇਸ ਸੰਸਾਰ ਵਿੱਚੋਂ ਤਰ ਜਾਂਦੇ ਹਨ।
ਜੋ ਭਈ ਮਿਲਾ ਸੰਤ ਕੋ ਜੋਗੇ ਪਾਇਓ।
ਪਾਤਸ਼ਾਹ ਜੀ ਕਹਿੰਦੇ ਉਹ ਪੰਡਿਤ ਨੂੰ ਮਿਲਣ ਦੇ ਨਾਲ ਪੁੰਨ ਮਿਲਦਾ, ਵਿਦਵਾਨ ਗੁਰੂ ਨੂੰ ਧਾਰਨ ਕਰਨ ਨਾਲ ਪੁੰਨ, ਪਰ ਐਸੇ ਅਵਧੂਤ ਗੁਰੂ ਜਿਹੜੇ ਆਪਣੇ ਸਰੂਪ ਨੂੰ ਸਾਧਦੇ ਹਨ, ਜਿਹੜੇ ਮਨ ਬਿਰਤੀਆਂ ਨੂੰ ਰੋਕਦੇ ਨੇ, ਉਹਨਾਂ ਦਾ ਸੰਗ ਕਰਨ ਦੇ ਨਾਲ ਅੰਦਰ ਜੋਗ ਪੈਦਾ ਹੁੰਦਾ। ਜੋਗ ਦਾ ਮਤਲਬ, ਪੁੰਨ ਦਾ ਮਤਲਬ ਇਹ ਹੋਇਆ ਵੀ ਪੁੰਨ ਫਲ ਮਿਲ ਗਿਆ, ਵੀ ਬੰਦੇ ਦੀ ਬਿਰਤੀ ਗੁਰੂ ਘਰ ਨੂੰ ਜਾਣ ਵਾਸਤੇ ਸ਼ੁਰੂ ਹੋ ਜਾਵੇ, ਤੇ ਜੋਗ ਦਾ ਮਤਲਬ ਇਹ ਹੈ ਵੀ ਉਹਨਾਂ ਦਾ ਧਿਆਨ ਜੁੜਨ ਲੱਗ ਜਾਂਦਾ ਸਾਧੂਆਂ ਦੀ ਕਿਰਪਾ ਦੁਆਰਾ। ਜਿਹੜੇ ਸਾਧੂ ਆਪਣੇ ਸਰੂਪ ਨੂੰ ਸਾਧਦੇ ਨੇ, ਜਿਹੜੇ ਬਾਣੀ ਪੜ੍ਹਨ ਵਿੱਚ ਆਪਣਾ ਮਨ ਲਾਉਂਦੇ ਨੇ, ਐਸੇ ਸਾਧੂਆਂ ਮਹਾਂਪੁਰਸ਼ਾਂ ਦਾ ਸੰਗ ਦੇ ਨਾਲ, ਮਹਾਰਾਜ ਕਹਿੰਦੇ ਉਹਨਾਂ ਦੇ ਸੰਗ ਦੇ ਨਾਲ ਜੁੜਨ ਦੀ ਅਵਸਥਾ ਬਣ ਜਾਂਦੀ ਹੈ।
ਭਇਓ ਗਿਆਨ ਔਰ ਮੋਹ ਮਿਟਾਇਓ।
ਕਹਿੰਦੇ ਐਸੇ ਸਾਧੂਆਂ ਦੇ, ਸੰਤਾਂ ਦੇ ਮਿਲਣ ਦੇ ਨਾਲ ਮਨ ਦਾ ਮੋਹ ਖਤਮ ਹੋ ਜਾਂਦਾ। ਪੰਡਤਾਂ ਨੂੰ ਮਿਲਣ ਦੇ ਨਾਲ, ਵਿਦਵਾਨਾਂ ਦੇ ਬਚਨ ਸੁਣਨ ਨਾਲ ਕਦੇ ਮੋਹ ਖਤਮ ਨਹੀਂ ਹੁੰਦਾ। ਕੇਵਲ ਸਾਧੂਆਂ ਅਵਧੂਤਾਂ ਮਹਾਂਪੁਰਸ਼ਾਂ ਦੇ ਨਾਲ ਰਹਿਣ ਨਾਲ ਹਿਰਦੇ ਵਿੱਚ ਗਿਆਨ ਪ੍ਰਾਪਤ ਹੁੰਦਾ ਅਤੇ ਮੋਹ ਦਾ ਨਾਸ਼ ਹੁੰਦਾ ਹੈ।
ਆਪ ਤਰੇ ਭਵ ਸਾਗਰ ਸੋਏ।
ਮਹਾਰਾਜ ਕਹਿੰਦੇ ਐਸੇ ਸਾਧੂ ਜਨ ਉਹ ਆਪ ਇਸ ਸੰਸਾਰ ਦੇ ਵਿੱਚੋਂ ਤਰ ਜਾਂਦੇ ਹਨ।
ਔਰ ਉਧਾਰਨ ਤੇ ਹੋਏ।
ਪਰ ਐਸੇ ਸਾਧੂ ਜਨ ਆਪ ਤਰਦੇ ਹਨ, ਉਹ ਦੂਸਰਿਆਂ ਨੂੰ ਨਹੀਂ ਤਾਰਦੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਵਿਦਵਤਾ ਵਾਲਾ ਸੁਭਾਅ ਨਹੀਂ ਹੁੰਦਾ, ਉਹ ਕੇਵਲ ਆਪਣੇ ਸਰੂਪ ਨੂੰ ਖੋਜਣ ਵਿੱਚ ਲੱਗੇ ਰਹਿੰਦੇ। ਐਸੇ ਸਾਧੂ ਮਹਾਂਪੁਰਸ਼ ਆਪ ਤਰ ਜਾਂਦੇ ਹਨ, ਦੂਸਰਿਆਂ ਨੂੰ ਨਹੀਂ ਤਾਰਦੇ।
ਜਿਉਂ ਜਲ ਬਿਖੇ ਲਸ਼ਟ ਕਾ ਜਾਈ।
ਕਹਿੰਦੇ ਜਿਵੇਂ ਪਾਣੀ ਦੇ ਵਿੱਚ ਇੱਕ ਲੱਕੜ ਜਾ ਰਹੀ ਹੈ, ਉਹ ਲੱਕੜ ਆਪ ਤਾਂ ਤਰ ਸਕਦੀ ਹੈ, ਪਰ ਜੇ ਕੋਈ ਸੋਚੇ ਵੀ ਇੱਕ ਲੱਕੜ ਦੀ ਕਿੱਲੀ ਦੇ ਉੱਪਰ ਜਾਂ ਛੋਟੀ ਜਿਹੀ ਲੱਕੜ ਦੇ ਉੱਪਰ ਬੰਦਾ ਆਪ ਬਹਿ ਕੇ ਨਾਲ ਲੰਘ ਸਕੇ, ਉਹ ਨਹੀਂ ਹੋ ਸਕਦਾ। ਇਸੇ ਤਰ੍ਹਾਂ ਇਹ ਸਾਧੂ ਜਿਹੜੇ ਅਵਧੂਤ ਹਨ, ਜਿਹੜੇ ਆਪ ਭਗਤੀ ਕਰਦੇ ਹਨ, ਐਸੇ ਜਨ ਆਪ ਤਰ ਜਾਂਦੇ ਹਨ, ਉਹ ਦੂਸਰਿਆਂ ਨੂੰ ਨਹੀਂ ਤਾਰ ਸਕਦੇ।
ਆਪ ਤਰੇ ਨੇ ਔਰ ਤਰਾਈ।
ਮਹਾਰਾਜ ਕਹਿੰਦੇ ਉਹ ਜਨ ਆਪ ਤਰਦੇ ਹਨ, ਇਸੇ ਤਰ੍ਹਾਂ ਜਿਵੇਂ ਲੱਕੜੀ ਜੰਗ ਪਾਣੀ ਦੇ ਵਿੱਚ ਚੱਲ ਰਹੀ ਹੈ, ਉਹ ਆਪ ਤਰ ਜਾਂਦੀ ਹੈ, ਦੂਸਰੇ ਨੂੰ ਨਹੀਂ ਤਾਰ ਸਕਦੀ।
ਉਨ ਜੇ ਮਹਾਪੁਰਖ ਗੁਰ ਜਾਨੋ ਸਭ ਵਿਦਿਆ ਮੈਂ ਨਿਪੁੰਨ ਪਛਾਨੋ।
ਤੇ ਪਾਤਸ਼ਾਹ ਜੀ ਕਹਿੰਦੇ ਭਾਈ ਤੀਸਰੇ ਪ੍ਰਕਾਰ ਦੇ ਜਿਹੜੇ ਗੁਰੂ ਹੋਇਆ ਕਰਦੇ ਉਹ ਮਹਾਂਪੁਰਖ ਹੋਇਆ ਕਰਦੇ। ਜਿਹੜੇ ਮਹਾਂਪੁਰਖ ਆਪ ਸਾਰੀਆਂ ਵਿਦਿਆ ਕਰਕੇ ਵੀ ਨਿਪੁੰਨ ਹੁੰਦੇ ਨੇ, ਤੇ ਬ੍ਰਹਮ ਸਰੂਪ ਨੂੰ ਸਾਕਸ਼ਾਤ ਦੇਖਣ ਵਾਲੇ ਵੀ ਹੁੰਦੇ, ਉਹ ਬ੍ਰਹਮ ਨਿਸ਼ਚੀ, ਬ੍ਰਹਮ ਸੋਤਰੀ, ਸਾਰੇ ਪ੍ਰਕਾਰ ਨਾਲ ਬ੍ਰਹਮ ਸਰੂਪ ਦੇ ਦ੍ਰਿਸ਼ਟਾਈ ਹੋ ਜਾਇਆ ਕਰਦੇ। ਮਹਾਰਾਜ ਕਹਿੰਦੇ ਐਸੇ ਗੁਰੂਆਂ ਦੇ, ਐਸੇ ਮਹਾਂਪੁਰਖਾਂ ਨੂੰ ਵੱਡੇ ਗੁਰੂ ਪ੍ਰਮੁੱਖ ਕਰਕੇ ਸਤਿਗੁਰੂ ਕਿਹਾ ਜਾਂਦਾ। ਜਿਹੜੇ ਸਤਿਗੁਰਾਂ ਦੀ ਸ਼ਰਨ ਪਿਆ ਹੋਇਆ ਉਹ ਆਪ ਵੀ ਤਰੇ ਹੋਏ ਹਨ, ਉਹ ਦੂਸਰਿਆਂ ਨੂੰ ਵੀ ਤਾਰਨ ਵਾਲਾ ਬਣਾ ਦਿੰਦੇ ਹਨ। ਉਹ ਪਾਰਸ ਦੇ ਨਿਆਈ ਹਨ, ਪਾਰਸ ਤਾਂ ਲੋਹੇ ਨੂੰ ਸੋਨਾ ਬਣਾਉਂਦਾ, ਪਰ ਐਸੇ ਸਤਿਗੁਰੂ ਮਹਾਂਪੁਰਖ ਸੱਜਣ ਉਹ ਬਾਕੀ ਜੀਵਾਂ ਨੂੰ ਵੀ ਆਪਣੇ ਵਰਗਾ ਸੰਤ ਬਣਾ ਲੈਂਦੇ ਹਨ।
ਤਿੰਨ ਕੋ ਮਿਲੈ ਮਨੁੱਜ ਜੇ ਜਾਈ, ਹੋਵੇ ਉਧਾਰ ਸਹਿਜੇ ਗਤ ਪਾਈ।
ਮਹਾਰਾਜ ਕਹਿੰਦੇ ਇਸ ਤੀਸਰੇ ਪ੍ਰਕਾਰ ਦੇ ਗੁਰੂ ਜਿਹੜੇ ਦੱਸੇ ਹਨ, ਤਿੰਨ ਪ੍ਰਕਾਰ ਦੇ, ਪਹਿਲੇ ਵਿਦਵਾਨ ਜਨ, ਦੂਸਰੇ ਸਾਧਨ ਵਾਲੇ ਆਪਣੇ ਸਰੀਰ ਨੂੰ ਸਾਧੂ, ਤੀਸਰੇ ਜਿਹੜੇ ਮਹਾਂਪੁਰਸ਼ ਜਿਨ੍ਹਾਂ ਨੇ ਸਾਰੀ ਅਵਸਥਾ ਜਾਣ ਲਿੱਤੀ ਹੈ, ਜਿਹੜੇ ਦੂਸਰਿਆਂ ਨੂੰ ਉਪਦੇਸ਼ ਦੇਣ ਵਾਲੇ ਹਨ, ਸੰਪੂਰਨ ਹਨ, ਉਹ ਆਪ ਵੀ ਤਰਦੇ ਹਨ। ਜਿਹੜੇ ਮਨੁੱਖ ਉਹਨਾਂ ਦੀ ਸ਼ਰਣੀ ਜਾਂਦੇ, ਉਹ ਉਹਨਾਂ ਨੂੰ ਵੀ ਮਹਾਂਪੁਰਸ਼ ਤਾਰ ਦਿੰਦੇ ਹਨ।
ਜੇ ਉਪਦੇਸ਼ ਦੇ ਗਿਆਨਾ ਐਸੇ ਮਹਾਂਪੁਰਖ ਸੁਖ ਦਾਨਾ।
ਮਹਾਰਾਜ ਕਹਿੰਦੇ ਐਸੇ ਮਹਾਂਪੁਰਖ ਜਿਹੜੇ ਦੂਸਰਿਆਂ ਨੂੰ ਵੀ ਉਪਦੇਸ਼ ਦਿੰਦੇ ਹਨ, ਉਹ ਸੁਖ ਨਾਮ ਰੂਪੀ ਮੰਤਰ ਰੂਪੀ ਦਾਨ ਦੇ ਕੇ ਉਹ ਹਰ ਉੱਪਰ ਕਿਰਪਾ ਕਰ ਦਿੰਦੇ ਹਨ।
ਦੋਹਰਾ ਇਨਕੇ ਦੇਖ ਆਚਾਰ ਨਰ, ਜੇ ਕੋ ਆਪ ਕਮਾਏ।
ਪਾਤਸ਼ਾਹ ਜੀ ਕਹਿੰਦੇ ਦੇਖੋ ਭਾਈ, ਜਿਹੜੇ ਤੀਸਰੇ ਪ੍ਰਕਾਰ ਦੇ ਗੁਰੂ ਹਨ, ਉਹ ਹਰ ਇੱਕ ਨੂੰ ਨਾਮ ਦਾਨ, ਉਹਨਾਂ ਸਾਰਿਆਂ ਜੀਵਾਂ ਨੂੰ ਮੰਤਰ ਬਖਸ਼ਦੇ, ਕਿਰਪਾ ਸਭ ਤੇ ਕਰਦੇ, ਪਰ ਉਹਨਾਂ ਦੇ ਵਿੱਚੋਂ ਜੇਕਰ ਉਹਨਾਂ ਦਾ ਵਚਨ ਸੁਣ ਕੇ ਕਿਰਪਾ ਦਾ ਪਾਤਰ ਕੋਈ ਬਣ ਜਾਵੇ, ਜਿਸ ਉੱਪਰ ਉਹਨਾਂ ਦੀ ਕਿਰਪਾ ਹੋ ਜਾਵੇ, ਜਿਹੜਾ ਉਹਨਾਂ ਦੇ ਕੋਲ ਜਾ ਕੇ ਕੋਈ ਮਹਾਂਪੁਰਸ਼ਾਂ ਦਾ ਵਚਨ ਕਮਾ ਲੈਂਦਾ ਹੈ।
ਸਵਸਤ ਹੋਤ ਤਿੰਨ ਕੋ ਸਦਾ, ਜਮਪੁਰ ਸੋਨੇ ਜਾਏ।
ਤਿਨਕਾ ਏਕ ਜਿਸ ਜੀ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਮਹਾਂਪੁਰਸ਼ ਤਾਂ ਸਭ ਨੂੰ ਵਚਨ ਕਰ ਰਹੇ ਨੇ, ਪਰ ਜਿਹੜਾ ਉਹਨਾਂ ਦੇ ਵਚਨਾਂ ਨੂੰ ਕਮਾ ਲੈਂਦਾ ਹੈ, ਉਸ ਜਨ ਨੂੰ ਕਦੇ ਤਰ੍ਹਾਂ ਦੇ ਮਨ ਦੇ ਤਨ ਦੇ ਜਿੰਨੇ ਵੀ ਦੁੱਖ ਹਨ, ਪਾਪ ਬੁਖਾਰ ਹਨ, ਉਹ ਸਭ ਨਸ਼ਟ ਹੋ ਜਾਂਦੇ। ਪਾਤਸ਼ਾਹ ਜੀ ਕਹਿੰਦੇ ਕਦੇ ਵੀ ਉਹਨਾਂ ਨੂੰ ਜਮਾਂ ਦੇ ਦੁਆਰੇ ਤੇ ਚੋਟਾਂ ਨਹੀਂ ਖਾਣੀਆਂ ਪੈਂਦੀਆਂ।
ਜੋ ਕਈ ਨਰ ਜੇ ਪਾਰ ਲੰਘਾਵਨ ਹੋਏ।
ਮਹਾਰਾਜ ਕਹਿੰਦੇ ਵੀ ਜਿਹੜੇ ਸੰਤ ਮਹਾਂਪੁਰਸ਼ ਜੀਵਾਂ ਨੂੰ ਉਧਾਰ ਕਰਦੇ, ਜਿਹੜੇ ਜਿਹੜੇ ਜੀਵ ਸੰਤਾਂ ਦੀ ਕਿਰਪਾ ਦੁਆਰਾ ਇਸ ਸੰਸਾਰ ਚੋਂ ਪਾਰ ਉਤਾਰਾ ਹੋ ਜਾਂਦਾ ਹੈ।
ਪਾਰ ਕਰੇ ਕੇਵਟ ਸਮ ਸੋਏ।
ਕਹਿੰਦੇ ਜਿਹੜੇ ਲੋਕ, ਜਿਵੇਂ ਕੋਈ ਮਨੁੱਖ ਨਦੀ ਤੇ ਖੜਿਆ ਹੋਵੇ, ਨਦੀ ਦੇ ਕਿਨਾਰੇ ਤੇ, ਉਹ ਨਦੀ ਦੇ ਕਿਨਾਰੇ ਤੇ ਖੜਿਆ ਹੋਇਆ ਬੰਦਾ ਉਹ ਮੱਲਾ ਨੂੰ ਕਹਿੰਦਾ ਵੀ ਭਾਈ ਮੈਨੂੰ ਦੂਸਰੇ ਪਾਸੇ ਲਾ ਦੇ। ਇਸ ਨਦੀ ਤੋਂ ਪਾਰ ਕਰਾਉਣ ਵਾਸਤੇ ਮੱਲਾ ਨੂੰ ਕਹਿਣਾ ਪੈਂਦਾ, ਤੇ ਮਲਾ ਉਸ ਮਲਾਹ ਦਾ ਸੁਭਾਅ ਹੈ, ਮਲਾਹ ਨੂੰ ਪਤਾ ਵੀ ਕਿਸ ਬੰਦੇ ਨੂੰ ਕਿਸ ਥਾਂ ਤੇ ਬਿਠਾਣਾ, ਭਾਰੇ ਬੰਦੇ ਨੂੰ ਕਿੱਥੇ ਬਿਠਾਣਾ, ਹਲਕੇ ਨੂੰ ਕਿੱਥੇ ਬਿਠਾਣਾ। ਉਸ ਨੇ ਬੰਦੇ ਦਾ ਹਿਸਾਬ ਲਾਇਆ ਹੁੰਦਾ, ਉਹਨੇ ਜਿੱਥੇ ਵੇਖਣਾ ਉਹਦੀ ਮਰਜ਼ੀ ਨਾਲ ਬਹਿਣਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ, ਜਿਹੜਾ ਗੁਰੂ ਹੈ ਨਾ, ਉਹ ਜਾਣਦਾ ਕਿਸ ਬੰਦੇ ਦੇ ਪਾਪ ਕਿੰਨੇ ਹਨ, ਕਿਸ ਜੀਵ ਨੂੰ ਕਿੱਦਾਂ ਤਾਰਨਾ, ਕਿਸ ਨੂੰ ਕਿਆ ਗਿਆਨ ਮਤ ਦੇਣੀ ਹੈ, ਕਿਸੇ ਨੂੰ ਨਾਮ ਦੇਣਾ, ਕਿਸੇ ਨੂੰ ਦਾਨ ਦੇਣਾ। ਉਹ ਅਕਾਲ ਪੁਰਖ ਵਾਹਿਗੁਰੂ ਸੰਤ ਜਨ ਜਿਹੜੇ ਗੁਰੂ ਭਗਤ ਹਨ, ਉਹ ਗੁਰੂ ਮਹਾਂਪੁਰਖ ਮਲਾਹ ਦੇ ਨਿਆਈ ਸਾਰੇ ਸੁਜਾਨ ਹਨ, ਜਿਹੜੇ ਜਿਵੇਂ ਮਲਾਹ ਬੰਦੇ ਨੂੰ ਪਨਪਾਲ ਲਾਉਂਦਾ ਹੈ, ਇਸੇ ਤਰ੍ਹਾਂ ਗੁਰੂ ਵੀ ਉਹਨਾਂ ਨੂੰ ਅਵਸਥਾ ਦੇ ਅਨੁਸਾਰ ਗਿਆਨ ਬਖਸ਼ ਕੇ ਸੰਸਾਰ ਤੋਂ ਤਾਰ ਦਿੰਦਾ ਹੈ।
ਕਿਸੇ ਤੁਲਾ ਦੇ ਕੇ ਸ਼ਰਨਾਈ।
ਕਹਿੰਦੇ ਕਿਸੇ ਨੂੰ ਚੱਪੂ ਫੜਾ ਕੇ ਚਲਾਉਣ ਵਾਸਤੇ ਵੀ ਦੇ ਦਿੰਦਾ ਮਲਾਹ, ਵੀ ਤੂੰ ਚੱਪੂ ਫੜ ਕੇ ਨਦੀ ਦੇ ਵਿੱਚ ਪਾਣੀ ਵਿੱਚ ਤੂੰ ਚੱਪੂ ਚਲਾਣਾ, ਤੇ ਕਿਸੇ ਨੂੰ ਇੱਕ ਪਾਸੇ ਬਿਠਾ ਦਿੰਦਾ ਹੈ।
ਕਿਸੂ ਨੋਕਾ ਦੇ ਚੜਾਈ।
ਤੇ ਕਿਸੇ ਨੂੰ ਨਦੀ ਆਪਣੀ ਨਾਵ ਤੇ ਚੜਾ ਕੇ ਇੱਕ ਪਾਸੇ ਬਿਠਾਉਂਦਾ, ਕਿਸੇ ਨੂੰ ਕਿਸ ਪਾਸੇ। ਇਸੇ ਤਰ੍ਹਾਂ ਜਿਹੜਾ ਗੁਰੂ ਹੈ, ਉਹ ਜਿਹੜੇ ਹਿਰਦ ਜਿਨ੍ਹਾਂ ਦੇ ਅੰਦਰ ਸ਼ਰਧਾ ਭਾਵਨਾ ਹੁੰਦੀ ਹੈ, ਗੁਰੂ ਮਹਾਰਾਜ ਜੀ ਉਹਨਾਂ ਭਗਤਾਂ ਨੂੰ ਜਿਹੜੇ ਅੰਦਰ ਜਿਨ੍ਹਾਂ ਦੇ ਅੰਦਰ ਗਿਆਨ ਹੁੰਦਾ, ਉਹਨਾਂ ਨੂੰ ਗੁਰੂ ਮਹਾਰਾਜ ਜੀ ਜਗਤ ਦਾ ਗੁਰੂ ਬਣਾ ਦਿੰਦੇ। पातशाह महाराज पिछे साखियां आउंदियां जिथे जिथे भी गए जेड़े सतगुरु महाराज जी टापुआ ते गए उथे कई जेड़े प्यारे हुंदे सी इंदर सैन वर्गे दा जेड़ा प्रसंग आया सी उथे महाराज ने उन्हां नूं गुरु बना दिता सी। पातशाह जी कहिंदे भाई इन्हां नूं सेवना इन्हां दी भगती करनी है इन्हां नाल बह के अकाल पुरख की भगती करनी। सो कहिंदे इसे तरह गुरु भी जिन्हां दे अंदर ज्ञान पहला थोड़ा है उन्हां नूं अंदर दा आत्म ज्ञान बख्श के चप्पू चलाना भाव संसार नूं दूसरिआं नूं तारन वास्ते नाल बिठा लैंदा। इसे तरह गुरु किरपा करदा भी गुरु किसे नूं तां संत पुरख बना दिंदा किसे नूं भगती करन वाला किसे नूं सेवा करन वाला किसे नूं बांह फड़ के आप तार दिंदा है।
तैं के दर्शन कल मल जाई महापुरख गुर सब सुखदाई।
सतगुरु महाराज जी कहिंदे भाई ऐसे गुरुआं दे जेड़े तीसरे प्रकार दे प्रमुख गुरु हन ऐसे गुरु जेड़े सब नूं तारन वाले ऐसे महापुरशां दे दर्शनां नाल उन्हां दी सेवा करन दे नाल सारे पाप नाश हो जांदे ने।
गुण खानी ते सुने आसमानी परम प्रेम में मत लपटानी।
सतगुरु महाराज जी दे पावन बचन सुन के गुरु दी महिमा सुन के जेड़े पंडित बैठे सी सतगुरु महाराज जी दे बचन सुन के बड़े प्रेम दे विच आ गए उन्हां दे हिरदे दे विच गद गद प्रेम भर गया।
गह पद पंकज बिने बखाने मुक्त दान दा रूप पहचाने।
सतगुरु महाराज जी दे चरना फड़ के नमस्कारा करके ए बेनतियां कर रहे पंडित हे महाराज जी कृपा करके सानू मुक्ति दा रस्ता दसन वाले जेड़े पावन उपदेश हन बचन हन कृपा करके ऐसे बचन दस के मुक्ति दा रस्ता सानू दसो भी केड़ा रस्ता केड़े तरीके नाल संसार चो तरिया जा सकता है।
पाव सागर में है दुख पारा निज करुणा कर करो उधारा।
हे पातशाह महाराज जी इस पाव सागर दे विच संसार दे विच इस संसार चो तरना बहुत औखा ये समुंदर बड़ा भैड़ा एदे विचों जीव बार बार डुबदे कृपा अपनी करुणा करके आप कृपा करके जेड़े गुरु तुसी दस रहे महाराज साडे ऐसे गुरु हो कृपा करके सानू अपना सिख बना के सानू भी तार लवो।
दोहरा सिख अपना कीजिए शुभ उपदेश दृढ़ाए।
पंडित बेनतियां कर रहे सतगुरु महाराज जी कृपा करके सानू अपना सिख बना के अपने पावन उपदेश देना करो।
जस तुमरा शरवन सुनियो दरस दियो अभ्यारे।
ये पातशाह जी आप जी का जस बड़िया विद्वाना तो थावां थावां तो सुनिया पर सतगुरु महाराज जी आप जी कृपा करके दर्शन सानू हुण आ के दिते ने ते बड़िया बेनतियां कीतियां पंडता ने सतगुरु महाराज जी अपना उपदेश बख्शो ते सतगुरु महाराज जी इन्हां पंडता नूं ये पावन उपदेश बख्श रहे ने। आपां सतगुरु महाराज जी जेड़े पंडता नूं उपदेश बख्शे ते गुरु महाराज जी ने तीर्थां ते चाले मारे उह प्रसंग आपां अगले प्रकरण विच सरवण करने हन। समें दे लिहाज नाल समाप्ति है गुरु महाराज जी दीआं विचारां कर